तन पानी विसर जाए
सभा काले ਦਾਗ ਦੋਸ਼ਵਾ ਚਲਿਆ ਲਾਏ ਦਰਗੇ ਬੈਸਨ ਨਾਹੀ
ਜਾਏ ਕਰ
ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਰਚੇ ਹੋਏ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੋਏ ਨੇ, ਸ਼ਬਦ ਹੋਰ ਵੀ ਨੇ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਉਹ ਜਾਣਨ ਇੰਨੇ ਸ਼ਬਦਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਫਰਮਾ ਕੇ ਸੁਰੱਖਿਅਤ ਕੀਤਾ ਹੈ ਅਤੇ ਇਸ ਨੂੰ ਗੁਰਬਾਣੀ ਆਖਿਆ ਹੈ। ਜਨਮ ਸਾਖੀਆਂ ਅੰਦਰ ਜੋ ਗੁਰੂ ਸਾਹਿਬ ਜੀ ਤੋਂ ਬਾਅਦ ਬਣੀਆਂ ਉਹਨਾਂ ਵਿੱਚ ਹੋਰ ਕਈ ਸ਼ਬਦ ਨੇ ਨਾਨਕ ਪਦ ਥੱਲੇ ਲਿਖੇ ਹੋਏ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਉਨੀਆਂ ਰਾਗਾਂ ਵਿੱਚ ਗੁਰੂ ਨਾਨਕ ਦੇਵ ਜੀ ਦੀ ਇਤਨੀ ਹੀ ਬਾਣੀ ਆਈ ਹੈ। ਇਹ ਗੱਲ ਸਦਾ ਸਦਾ ਹੀ ਸਾਨੂੰ ਯਾਦ ਰੱਖਣੀ ਚਾਹੀਦੀ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਚਾਰ ਦੇ ਨਾਲ ਨਾਲ ਹੀ ਅਤੇ ਖਸੂਸਨ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਬਾਅਦ ਦੂਜੇ ਪਾਤਸ਼ਾਹ ਤੋਂ ਲੈ ਕੇ ਅੱਜ ਤੱਕ ਗੁਰਬਾਣੀ ਵਿੱਚ ਵੀ ਅਤੇ ਗੁਰ ਇਤਿਹਾਸ ਵਿੱਚ ਵੀ ਕੱਚ ਰਲਾਉਣ ਦਾ ਲਗਾਤਾਰ ਗੁਰੂਆਂ ਦੇ ਵਕਤ ਤੋਂ ਹੀ ਯਤਨ ਹੈ। ਇਤਿਹਾਸ ਨੂੰ ਵਿਗਾੜਨ ਦਾ ਉਦੋਂ ਤੋਂ ਹੀ ਯਤਨ ਹੈ, ਗੁਰਬਾਣੀ ਵਿੱਚ ਰਲਾ ਰਲਾਉਣ ਦਾ ਉਦੋਂ ਤੋਂ ਹੀ ਯਤਨ ਹੈ। ਦਾਸ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਸਮੇਂ ਇਤਿਹਾਸ ਵਿੱਚੋਂ ਵਿਚਾਰੀਆਂ ਹੋਈਆਂ ਕੁਝ ਵਿਚਾਰਾਂ ਆਪ ਜੀ ਨਾਲ ਸਾਂਝੀਆਂ ਕੀਤੀਆਂ ਸਨ। ਯਾਨੀ ਕਿ ਗੁਰੂ ਸਾਹਿਬ ਦੇ ਵੇਲੇ ਤੋਂ ਹੁਣ ਤੱਕ। ਇਹੀ ਕਾਰਨ ਹੈ ਕਿ ਹਾਲੇ ਸਾਡੀ ਤਖਤਾਂ ਦੀ ਮਰਯਾਦਾ ਵੀ ਇੱਕ ਨਹੀਂ ਹੋ ਸਕੀ, ਹਾਲੇ ਸਾਡੀਆਂ ਸਿੱਖ ਕੌਮ ਦੀਆਂ ਰਸਮਾਂ ਇੱਕ ਨਹੀਂ ਹੋ ਸਕੀਆਂ। ਵਿਆਹ ਕੁੜਮਾਈ ਇਸ ਤਰ੍ਹਾਂ ਹੋਰ ਅਖੰਡ ਪਾਠ ਦੀਆਂ ਰਸੂਮਾਤ ਅਤੇ ਹੋਰ ਇਤਾਦਕ ਕਈ ਰਸਮਾਂ ਠੀਕ ਨਹੀਂ ਹੋ ਸਕੀਆਂ, ਪਰ ਪੰਥ ਹਤੈਸ਼ੀ ਗੁਰੂ ਸਾਹਿਬ ਜੀ ਦੇ ਵਕਤ ਤੋਂ ਹੀ ਜਿਵੇਂ ਲੱਗੇ ਰਹੇ ਨੇ ਹੁਣ ਵੀ ਲੱਗੇ ਹੋਏ ਨੇ। ਪਹਿਲੇ ਤਾਂ ਪੰਜਾਬ ਤੋਂ ਬਾਹਰ ਜਿਤਨੇ ਗੁਰਦੁਆਰੇ ਨੇ ਜੋ ਲਾ ਹੈ ਉਹ ਗੁਰਦੁਆਰੇ ਹਾਲੇ ਗੁਰਦੁਆਰਾ ਐਕਟ ਵਿੱਚ ਹੀ ਨਹੀਂ ਆਉਣ ਦਿੱਤੇ ਜਾਂਦੇ। ਬਾਹਰਲੇ ਸੂਬਿਆਂ ਦੇ ਬੰਦੇ, ਲੋਕਲ ਕਮੇਟੀਆਂ, ਲੱਠਮਾਰ ਬੰਦੇ, ਗੁਰਮਤ ਨੂੰ ਨਾ ਸਮਝਣ ਵਾਲੇ, ਜਾਂ ਫਿਰ ਅੰਜ ਆਖੋ ਵੱਡਿਆਂ ਵਡੇਰਿਆਂ ਦੇ ਧਾਰਮਿਕ ਬੰਦਿਆਂ ਦੇ ਖਰੀਦੇ ਹੋਏ ਹਕੂਮਤਾਂ ਦੇ ਵਰਗਲਾਣ ਨਾਲ, ਕਿਉਂਕਿ ਗੁਰੂ ਸਾਹਿਬ ਦੇ ਵਕਤ ਤੋਂ ਵੀ ਕਲਮਾਂ ਮੁੱਲ ਲਈਆਂ ਜਾਂਦੀਆਂ ਸੀ, ਅੱਜ ਵੀ ਦਿਮਾਗ ਖਰੀਦੇ ਜਾ ਸਕਦੇ ਨੇ, ਅੱਜ ਵੀ ਮਾਇਆਧਾਰੀ ਮਨਮਰਜ਼ੀ ਦੀ ਗੱਲ ਸਟੇਜ ਤੋਂ ਖਵਾਉਂਦੇ ਨੇ, ਆਪਣਾ ਪ੍ਰਚਾਰ ਕਰਾਉਂਦੇ ਨੇ। ਗੁਰੂਆਂ ਦੇ ਵੇਲੇ ਵੀ ਹੋਇਆ ਹੈ, ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਜਦੋਂ ਆਪ ਜੀ ਦੇ ਸਾਹਮਣੇ ਪ੍ਰਸੰਗ ਹੋਇਆ ਸੀ ਤਾਂ ਉਹਦੀਆਂ ਕਈ ਗੱਲਾਂ ਆਪ ਜੀ ਨਾਲ ਸਾਂਝੀਆਂ ਕੀਤੀਆਂ ਸੀ ਕਿ ਗੁਰੂ ਤੇਗ ਬਹਾਦਰ ਮਹਾਰਾਜ ਕੁਤਵਾਲੀ ਦੀ ਛੱਤ ਉੱਤੇ ਫਿਰ ਰਹੇ ਨੇ ਅਤੇ ਕੇਸ ਇਸ਼ਨਾਨ ਕੇਸੀ ਇਸ਼ਨਾਨ ਕੀਤਾ ਹੈ ਪਾਉਂਦੇ ਨੇ, ਅੱਡੀਆਂ ਚੱਕ ਚੱਕ ਕੇ ਬੰਬਈ ਮਦਰਾਸ ਵੱਲ ਨੂੰ ਵੇਖਦੇ ਨੇ। ਕਿਸੇ ਨੇ ਪੁੱਛਿਆ ਕੀ ਵੇਖਦੇ ਹੋ, ਆਖਣ ਲੱਗੇ ਮੁਗਲਾਂ ਦੇ ਰਾਜ ਨੂੰ ਤਹੋ ਤੇਗ ਕਰਨ ਵਾਲਾ, ਜੜ੍ਹਾਂ ਤੋਂ ਉਖੇੜਨ ਵਾਲਾ ਮੇਰਾ ਇੱਕ ਸਿੱਖ ਆ ਰਿਹਾ ਹੈ। ਕਿੱਥੋਂ ਆ ਰਿਹਾ ਹੈ? ਆਖਣ ਲੱਗੇ ਸਮੁੰਦਰਾਂ ਵਿੱਚੋਂ, ਸਮੁੰਦਰਾਂ ਵੱਲੋਂ, ਲਹਿੰਦੇ ਵੱਲੋਂ, ਯੂਰਪ ਵੱਲੋਂ। ਟੋਪੀ ਉਹਨੇ ਸਿਰ 'ਤੇ ਰੱਖੀ ਹੋਈ ਹੋਏਗੀ, ਇਹ ਉਹਦੀ ਨਿਸ਼ਾਨੀ ਹੈ। ਅੰਗਰੇਜ਼ਾਂ ਨੇ ਆਪਣਾ ਅਸਰ ਰਸੂਖ ਗੁਰੂ ਨਾਨਕ ਦੇਵ ਜੀ ਨੂੰ ਮੰਨਣ ਵਾਲੇ ਲੋਕਾਂ ਦੇ ਦਿਲ ਵਿੱਚ ਵਸਾਉਣ ਲਈ ਕਰੋੜਾਂ ਲੋਕਾਂ ਨੂੰ, ਜੇ ਕਰੋੜ ਨਾ ਇਸ ਗੱਲ ਨੂੰ ਸਮਝਣਗੇ ਤਾਂ ਲੱਖਾਂ ਤੱਕ ਹੀ ਸਮਝ ਜਾਣਗੇ। ਫਿਰ ਤਾਂ ਗੁਰੂ ਤੇਗ ਬਹਾਦਰ ਜੀ ਨੇ ਆਪ ਗੱਲ ਆਖੀ ਸੀ, ਅੰਗਰੇਜ਼ ਕੋਈ ਗੈਰ ਨਹੀਂ, ਬਾਹਰੋਂ ਨਹੀਂ ਆਏ ਹੋਏ, ਇਹ ਤਾਂ ਟੋਪੀ ਵਾਲੇ ਗੁਰੂ ਤੇਗ ਬਹਾਦਰ ਦੇ ਹੀ ਸਿੱਖ ਨੇ। ਉਹਨੂੰ ਲੱਖ ਦੋ ਲੱਖ ਰੁਪਈਆ ਦੇ ਦਿੱਤਾ, ਕਿਤਾਬਾਂ ਜ਼ਬਤ ਵੀ ਹੋਈਆਂ। ਜੇ ਇੱਕੋ ਵਾਰੀ 20,000 ਦੀ ਇਸ਼ਾਇਤ ਹੋ ਗਈ ਤਾਂ ਵਿੱਚੋਂ 500, 700, 1,000 ਤਾਂ ਕਿਤਾਬ ਬਚੇ ਹੀ ਜਾਏਗੀ ਨਾ, ਜ਼ਬਤ ਕਰਦਿਆਂ ਕਰਦਿਆਂ। ਆਉਣ ਵਾਲੀਆਂ ਨਸਲਾਂ ਨੂੰ ਭੁਲੇਖਾ ਤਾਂ ਜ਼ਰੂਰ ਸ਼ੁਰੂ ਹੋ ਜਾਏਗਾ ਨਾ। ਇੱਦਾਂ ਹੀ ਇਤਿਹਾਸ ਵਿੱਚ ਅਨੇਕਾਂ ਭੁਲੇਖੇ ਹੁਣ ਤੱਕ ਮੌਜੂਦ ਨੇ। ਆਪ ਨੂੰ ਮਾਲੂਮ ਹੋਵੇਗਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 300 ਸਾਲਾ ਪੁਰਬ ਸ਼ਹੀਦੀ ਪੁਰਬ ਸਮੇਂ ਪਿਛਲੇ ਹੀ ਸਾਲ ਪੰਜਾਬ ਵਿੱਚ, ਹਿੰਦੁਸਤਾਨ ਵਿੱਚ ਗੁਰੂ ਨਾਨਕ ਨਾਮ ਲੇਵਾ ਦੇ ਦਿਲਾਂ ਨੂੰ ਅੱਗ ਲੱਗ ਗਈ ਸੀ, ਬੇਚੈਨ ਹੋ ਗਏ ਸਨ, ਜਦੋਂ ਕਿ ਸਰਦਾਰ ਫੌਜਾ ਸਿੰਘ ਪ੍ਰੋਫੈਸਰ ਨੇ, ਸਰਦਾਰ ਕਹਿਲਾਉਂਦੇ ਬੜੇ ਵਿਦਵਾਨ, ਉਹਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ 'ਤੇ ਇੱਕ ਬੁੱਕ ਲਿਖੀ, ਇੱਕ ਪੁਸਤਕ ਲਿਖੀ, ਜਿਹਦੇ ਵਿੱਚ ਉਹਨੇ ਦੱਸਿਆ ਕਿ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਇਹ ਗੁਰੂ ਤੇਗ ਬਹਾਦਰ ਮਹਾਰਾਜ ਡਾਕੂ ਸਨ ਅਤੇ ਡਾਕੂਆਂ ਦੇ ਗਰੋਹ ਦੇ ਸਰਕਰਦਾ ਲੀਡਰ ਸਰਗਨਾ ਸਨ। ਹਕੂਮਤ ਇਹਨਾਂ ਨੂੰ ਇਸ ਤਰ੍ਹਾਂ ਕਿਉਂ ਨਾ ਕਰਦੀ, ਜਦਕਿ ਹਕੂਮਤ ਵਿੱਚ ਇਹਨਾਂ ਨੇ ਇੱਕ ਆਦਮੀ, ਕੁਛ ਬੰਦੇ ਆਪਣੇ ਨਾਲ ਲੈ ਕੇ ਇਸ ਤਰ੍ਹਾਂ ਦਾ ਇੱਕ ਚਲਾਇਆ ਹੋਇਆ ਸੀ ਚੱਕਰ। ਹਕੂਮਤ ਬੜੀ ਪਰੇਸ਼ਾਨ ਸੀ, ਹੋਰ ਵੀ ਕਈ ਗੱਲਾਂ ਲਿਖੀਆਂ। ਪੁਸਤਕ ਸਾਹਮਣੇ ਆਉਣ ਦੀ ਦੇਰ ਸੀ ਕਿ ਜਿੰਜਨ ਪੜ੍ਹਿਆ ਅੱਗ ਲੱਗ ਗਈ, ਸਕੂਲਾਂ ਵਿੱਚ, ਕਾਲਜਾਂ ਵਿੱਚ, ਲਾਇਬ੍ਰੇਰੀਆਂ ਵਿੱਚ, ਹੋਰ ਪੰਥਕ ਇਕੱਠਾਂ ਵਿੱਚ, ਹਰ ਜਗ੍ਹਾ ਸਰਦਾਰ ਫੌਜਾ ਸਿੰਘ ਦੀ ਵਿਰੋਧਤਾ ਸ਼ੁਰੂ ਹੋ ਗਈ। ਕੁਝ ਮਰਜੀਵੜਿਆਂ ਨੇ ਹਥੇਲੀ 'ਤੇ ਜਾਨ ਰੱਖ ਕੇ ਕਿਹਾ ਕਿ ਫੌਜਾ ਸਿੰਘ, ਤੂੰ ਅਤੇ ਤੇਰੇ ਘਰ ਦੇ ਜੀ ਘਰੋਂ ਨਹੀਂ ਹੁਣ ਨਿਕਲ ਸਕੋਗੇ, ਮਹਾਨ ਸ਼ਹੀਦ ਨੂੰ ਤੁਸੀਂ ਇਸ ਤਰ੍ਹਾਂ ਨਾਲ ਕਲਮ ਦੇ ਨਾਲ ਦਾਗਦਾਰ ਕਰਨ ਦਾ ਯਤਨ ਕੀਤਾ ਹੈ, ਅਤੇ ਇਹ ਨਹੀਂ ਪਤਾ ਲੱਗ ਸਕਿਆ ਕਿ ਕਿਸ ਤੋਂ ਪੈਸੇ ਲੈ ਕੇ ਉਹਨਾਂ ਨੇ ਇਹ ਕੰਮ ਕੀਤਾ। ਕਲਮਾਂ ਹੁਣ ਵੀ ਖਰੀਦੀਆਂ ਜਾਂਦੀਆਂ ਨੇ, ਦਿਮਾਗ ਹੁਣ ਵੀ ਖਰੀਦੇ ਜਾਂਦੇ ਨੇ। ਇਹੀ ਕਾਰਨ ਹੈ ਕਿ ਸਾਡੀ ਮਰਯਾਦਾ ਇੱਕ ਨਹੀਂ ਹੁੰਦੀ, ਇਤਿਹਾਸ ਸਹੀ ਕਰਦਿਆਂ ਕਰਦਿਆਂ ਵੀ ਵਿਗਾੜਿਆ ਜਾ ਰਿਹਾ ਹੈ। ਤੋ ਮਨਮਰਜ਼ੀ ਦਾ ਇਤਿਹਾਸ, ਮਨਮਰਜ਼ੀ ਦੀਆਂ ਮਰਯਾਦਾਵਾਂ, ਮਨਮਰਜ਼ੀ ਦੀਆਂ ਰਸਮਾਂ ਅਸੀਂ ਕਰਦੇ ਹਾਂ, ਅਤੇ ਫਿਰ ਇਹ ਦਾਅਵਾ ਹੈ ਕਿ ਮੈਂ ਗੁਆਂਢੀ ਨਾਲੋਂ ਵੱਡਾ ਸਿੱਖ ਹਾਂ, ਗੁਰੂ ਨਾਨਕ ਨੂੰ ਮੰਨਣ ਵਾਲਾ। ਤੋ ਸਤਸੰਗ ਜੀ, ਖੈ ਗੁਰੂ ਸਾਹਿਬ ਜੀ ਦੀ ਪਵਿੱਤਰ ਬਾਣੀ 19 ਰਾਗਾਂ ਵਿੱਚ ਤਕਰੀਬਨ 900 ਸ਼ਬਦ, 15 ਭਗਤਾਂ ਦੇ 938 ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਹਨ, 2312 ਸ਼ਬਦ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨੇ। ਇਸ ਤਰ੍ਹਾਂ ਨਾਲ ਗੁਰੂ ਸਾਹਿਬ ਜੀ ਨੇ ਸੁਰੱਖਿਅਤ ਕਰ ਦਿੱਤਾ। ਦੂਜੀ ਤੀਜੀ ਪਾਤਸ਼ਾਹੀ ਤੋਂ ਹੀ ਇਹ ਸਿੱਖਾਂ ਵਿੱਚ ਐਲਾਨ ਸ਼ੁਰੂ ਹੋ ਗਿਆ ਸੀ ਕਿ ਮਹਾਰਾਜ ਗੁਰੂ ਅਮਰਦਾਸ ਜੀ ਨੇ ਰਾਮਕਲੀ ਰਾਗ ਵਿੱਚ ਆਨੰਦ ਸਾਹਿਬ ਜੀ ਦੀ ਬਾਣੀ ਵਿੱਚ ਇਹ ਗੱਲ ਉਚੇਚੇ ਤੌਰ 'ਤੇ ਆਖੀ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ। ਰਲਾ ਰਲ ਰਿਹਾ ਸੀ ਨਾ ਸੱਚੀ ਬਾਣੀ ਅੰਦਰ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ। ਇੱਥੇ ਤੱਕ ਹਦਾਇਤ ਕਰ ਦਿੱਤੀ, ਕਹਿੰਦੇ ਕੱਚੇ, ਸੁਣਦੇ ਕੱਚੇ ਅਤੇ ਕੱਚੀ ਆਖ ਵਖਾਣੀ। ਕਹਿਣ ਦਾ ਭਾਵ ਹੈ ਕਿ ਇਹ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਬਾਬੇ ਨਾਨਕ ਦੀ ਪਵਿੱਤਰ ਕਲਾਮ ਜੋ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇੱਥੇ ਸੰਪਾਦ ਕੀਤੀ ਹੈ, ਸੰਗ੍ਰਹਿ ਕੀਤੀ ਹੈ, ਉਸ ਵਿੱਚੋਂ ਇਹ ਸ਼ਬਦ ਗਾਇਨ ਹੋਇਆ ਹੈ, ਜਿਸ ਦੀ ਟੇਕ ਦੀ ਤੁਕ ਹੈ, ਜੀਉ ਤਪਤ ਹੈ ਬਾਰੋ ਬਾਰ, ਜੀ ਦੀ ਤਪਸ਼ ਇੱਕ ਉਹ ਤਪਸ਼ ਹੈ, ਜੇ ਬਾਹਰ ਬਰਸਾਤ ਲੱਗੀ ਹੋਵੇ ਪਰ ਜੀ ਤਪਦਾ ਹੋਵੇ ਤਾਂ ਬਰਸਾਤ ਦੀ ਠੰਡ ਨਾਲ ਇਹਨੂੰ ਠੰਡ ਨਹੀਂ ਪਹੁੰਚਦੀ। ਜੇ ਬੰਦਾ ਹਿਲ ਸਟੇਸ਼ਨ 'ਤੇ ਗਿਆ ਹੋਵੇ ਜਿੱਥੇ ਚੋਟੀਆਂ ਬਰਫ਼ ਨਾਲ ਢੱਕੀਆਂ ਨੇ, ਠੰਡੀ ਹਵਾ ਸਰਕਦੀ ਰੁਮਕਦੀ ਹੋਵੇ, ਤਾਂ ਵੀ ਜਿਹਦਾ ਜੀ ਤਪ ਰਿਹਾ ਹੈ ਉਹ ਤਪ ਹੀ ਰਿਹਾ ਹੈ, ਉਹਨੂੰ ਠੰਡ ਨਾਲ ਬਰਫ਼ਾਂ ਵਿੱਚ ਬੈਠਿਆਂ ਹੋਇਆਂ ਵੀ ਠੰਡ ਨਹੀਂ ਪਹੁੰਚਦੀ। ਖੁਨਕ ਪਾਣੀ, ਠੰਡੇ ਪਾਣੀ, ਕਈ ਕਿਸਮ ਦੇ ਠੰਡੇ ਡਰਿੰਕ ਲਈਏ, ਤਾਂ ਜਿਹਦਾ ਜੀਉ ਤਪ ਰਿਹਾ ਹੈ ਉਹਨੂੰ ਠੰਡ ਨਹੀਂ ਆ ਸਕਦੀ। ਇਸ ਲਈ ਗੁਰੂ ਸਾਹਿਬ ਜੀ ਅੰਦਰ ਇੱਕ ਸ਼ਲੋਕ ਵੀ ਮਹਾਰਾਜ ਜੀ ਨੇ ਫਰਮਾਨ ਕੀਤਾ ਹੈ, ਸੰਗਤ ਨੂੰ ਪੁੱਛਣ ਲੱਗੇ ਵੀ ਦੱਸੋ ਠੰਡੀ ਤੋਂ ਠੰਡੀ ਚੀਜ਼ ਕਿਹੜੀ ਹੈ। ਸਾਰੇ ਸਿਆਣੇ ਬੈਠੇ ਸਨ, ਕਿਸੇ ਕੁਛ ਅਤੇ ਕਿਸੇ ਕੁਛ ਆਖਿਆ, ਮਹਾਰਾਜ ਚੰਦਨ ਬੜਾ ਠੰਡਾ ਹੈ, ਚੰਦਨ ਮੱਥੇ 'ਤੇ ਲਾ ਲਓ, ਤਿਲਕ ਲਾ ਲਓ, ਲੇਪਣ ਕਰ ਲਓ, ਇਹਦੇ ਨਾਲ ਦਿਮਾਗ ਸ਼ਾਂਤ ਹੋ ਜਾਂਦਾ ਹੈ। ਪਰ ਕਈ ਤਿਲਕ ਧਾਰੀ 1, 2, 3, 4 ਵਾਰੀ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਹਰਿਦੁਆਰ ਗਏ, ਆਪਦਾ ਸਾਥੀ ਕੀਰਤਨੀਆਂ ਭਾਈ ਮਰਦਾਨਾ ਜੀ ਨਾਲ ਸਨ, ਗੁਰੂ ਮਹਾਰਾਜ ਭੁਲੇਖੇ ਕੱਢਣ ਵਾਸਤੇ ਚੜ੍ਹੇ ਹੋਏ ਸਨ, ਹਰਿਦੁਆਰ ਜਾ ਕੇ ਮਹਾਰਾਜ ਬੈਠੇ, ਆਖਣ ਲੱਗੇ ਮਰਦਾਨਿਆਂ ਠੰਡ ਬੜੀ ਹੈ। ਉਹ ਇੱਕ ਮਹਾਂਪੁਰਸ਼ ਨੇ ਧੂਣਾ ਬਾਲਿਆ ਹੋਇਆ ਹੈ, ਜਾ ਕੇ ਉੱਥੋਂ ਕੋਈ ਅੱਗ ਲਾਇਆ, ਕੋਈ ਲੱਕੜੀ ਲਾਇਆ, ਉਹਨੂੰ ਕਹਿ ਕੇ ਕੋਈ ਕੋਲੇ ਲਾਇਆ, ਮੈਂ ਤਾਂ ਤੂੰ ਇੱਥੇ ਬੈਠ ਕੇ ਅੱਗ ਸੇਕ ਲਵੀਏ, ਸੱਤ ਬਚਨ ਮਹਾਰਾਜ। ਭਾਈ ਮਰਦਾਨਾ ਕਹਿੰਦਾ ਮੈਂ ਹੁਣੇ ਹੀ ਜਾਣਾ, ਸੱਤ ਬਚਨ ਕਹਿ ਕੇ ਮਰਦਾਨਾ ਜੀ ਉੱਥੇ ਚਲੇ ਗਏ। ਇਤਿਹਾਸ ਕਹਿੰਦਾ ਹੈ ਜਿੱਧਰੋਂ ਭਾਈ ਮਰਦਾਨਾ ਜੀ ਜਾ ਰਹੇ ਸਨ ਉੱਧਰ ਮਹਾਂਪੁਰਸ਼ਾਂ ਦੀ ਕਾਂਡ ਸੀ, ਅਤੇ ਉਹਨਾਂ ਨੇ ਧੂਣਾ ਬਾਲਿਆ ਹੋਇਆ ਸੀ, ਬਾਹਾਂ ਉੱਤੇ ਵੀ ਨਿਸ਼ਾਨ ਸਨ ਚੰਦਨ ਦੇ, ਛਾਤੀ ਉੱਤੇ ਵੀ ਚੰਦਨ ਦੇ ਨਿਸ਼ਾਨ ਸਨ, ਮਸਤਕ ਉੱਤੇ ਵੀ ਚੰਦਨ ਦੇ ਨਿਸ਼ਾਨ, ਅਤੇ ਚੌਂਕੜਾ ਮਾਰ ਕੇ ਧੂਣੇ ਕੋਲ ਬੈਠੇ। ਮਰਦਾਨਾ ਜੀ ਅੱਗਿਓਂ ਦੀ ਹੋਏ ਅਤੇ ਆਖਣ ਲੱਗੇ ਮਹਾਰਾਜ ਮੇਰੇ ਮੁਰਸ਼ਦ ਦੇ ਕਾਮਲ ਆਪ ਨਾਰਾਇਣ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ, ਜਿਹਦਾ ਮੈਂ ਸਾਥੀ ਹਾਂ, ਚਰਨ ਸੇਵਕ ਹਾਂ, ਉਹਦੇ ਨਾਲ ਰਹਿੰਦਾ ਹਾਂ, ਉਹਨੇ ਦਾਸ ਨੂੰ ਭੇਜਿਆ ਹੈ, ਅਤੇ ਆਪ ਕੋਲ ਮੈਂ ਬੇਨਤੀ ਕਰਦਾ ਹਾਂ ਪਿਆਰ ਨਿਮਰਤਾ ਨਾਲ ਕਿ ਮੈਨੂੰ ਥੋੜ੍ਹੀ ਜਿਹੀ ਠੰਡ, ਥੋੜ੍ਹੀ ਜਿਹੀ ਅੱਗ ਦਿਓ, ਅਸੀਂ ਠੰਡ ਤੋਂ ਕੁਛ ਫਰਾਗਤ ਹਾਸਲ ਕਰਨੀ ਹੈ। ਇਹ ਕਹਿੰਦੇ ਉਸਨੇ ਕੋਈ ਚੀਜ਼ ਧੂਣੇ ਵੱਲ ਨੂੰ ਵਧਾ ਦਿੱਤੀ, ਅਤੇ ਇਤਿਹਾਸ ਵਿੱਚ ਇਹ ਗੱਲ ਲਿਖੀ ਹੋਈ ਹੈ ਕਿ ਉਹਨੇ ਇੱਧਰ ਉੱਧਰ ਵੇਖਿਆ, ਤਿਲਕ ਤਾਂ ਲਾਇਆ ਹੋਇਆ ਸੀ, ਚੰਦਨ ਤਾਂ ਲੇਪਣ ਕੀਤੀ ਹੋਈ ਸੀ, ਕਾਇਆ ਨੂੰ ਸਵਾਹ ਉੱਪਰ ਦੀ ਚੰਦਨ ਦੇ ਨਿਸ਼ਾਨ, ਪਰ ਇਹਨੂੰ ਵੇਖ ਕੇ ਆਖਣ ਲੱਗਾ ਤੂੰ ਗ੍ਰਸਤੀ ਹੈ, ਜਿਹਨੇ ਤੈਨੂੰ ਭੇਜਿਆ ਉਹ ਵੀ ਗ੍ਰਸਤੀ ਹੈ। ਇਹਨੇ ਕਿਹਾ ਹਾਂ ਜੀ ਮੈਂ ਗ੍ਰਸਤੀ ਹਾਂ, ਮੇਰੇ ਮਾਤਾ ਪਿਤਾ ਹਨ, ਮੇਰੇ ਘਰਵਾਲੀ ਹੈ, ਮੇਰੇ ਦੋ ਪੁੱਤਰ ਨੇ ਰਜਾਦਾ ਅਤੇ ਸ਼ਹਿਜ਼ਾਦਾ, ਅਤੇ ਜਿਹਦੇ ਨਾਲ ਮੈਂ ਤੁਰਿਆ ਆਇਆ ਹਾਂ, ਜਿਹਨੇ ਮੈਨੂੰ ਭੇਜਿਆ ਹੈ ਉਹਦੇ ਵੀ ਮਾਤਾ ਪਿਤਾ ਨੇ, ਉਹਦੇ ਵੀ ਘਰਵਾਲੀ ਹੈ, ਉਹਦੇ ਵੀ ਦੋ ਸਾਹਿਬਜ਼ਾਦੇ ਨੇ, ਸ਼੍ਰੀ ਚੰਦ ਜੀ ਅਤੇ ਲਖਮੀ ਦਾਸ। ਮਹਾਂਪੁਰਸ਼ੋ ਅੱਗ ਦਿਓ, ਗ੍ਰਸਤੀ ਹੋ ਕੇ ਤੂੰ ਨੇ ਵੇਖਿਆ, ਅੰਨਾ ਹੋਇਆ ਸੀ, ਓਡੀ ਦੂਰ ਤੱਕ ਮੈਂ ਕਾਰ 'ਤੇ ਸੁੱਚਮ ਕੀਤੀ ਲੇਪਣ ਕੀਤਾ ਹੋਇਆ ਸੀ, ਤੂੰ ਗ੍ਰਸਤੀ ਹੋ ਕੇ ਕਾਰ ਵਿੱਚ ਵੜ ਗਿਆ ਹੈ, ਠਹਿਰ ਤੈਨੂੰ ਅੱਗ ਦੇਣ ਦਾ। ਮਰਦਾਨਾ ਤਾੜ ਗਿਆ ਹਾਲਾਤ, ਅੱਗ ਤਾਂ ਕੀ ਮਿਲਣੀ ਸੀ, ਵਿੱਚੋਂ ਚੋ ਚੱਕੇ ਆਏ ਨੇ ਅੱਧੀ ਜਲਦੀ ਲੱਕੜੀ, ਅਤੇ ਇੱਥੇ ਤਾਂ ਚੋ ਭਾਈ ਸਾਹਿਬ ਨੇ ਦੱਸਿਆ ਹੋਰ ਕੁਛ, ਅੱਧੀ ਜਲਦੀ ਲੱਕੜੀ ਚੱਕੀ ਅਤੇ ਮਰਦਾਨੇ ਦੇ ਪਿੱਛੇ ਭੱਜਿਆ। ਉਹਨੂੰ ਹੋਰ ਤਾਂ ਕੋਈ ਠਿਕਾਣਾ ਨਹੀਂ ਸੀ, ਦੌੜ ਜਿਵੇਂ ਮੁੱਲਾਂ ਦੀ ਮਸੀਤ ਤੱਕ ਹੁੰਦੀ ਹੈ। ਬਾਬੇ ਨਾਨਕ ਦੇ ਚਰਨਾਂ 'ਚ ਆਇਆ, ਸੱਚੇ ਪਾਤਸ਼ਾਹ ਚੰਗੇ ਥਾਂ ਭੇਜਿਆ ਹੈ ਦਾਸਰੇ ਨੂੰ। ਮੇਰੀ ਤਾਂ ਠੰਡ ਲੈ ਗਈ ਹੈ ਮਹਾਰਾਜ ਜਾਣ ਆਉਣ ਵਿੱਚ। ਉਹ ਲੱਕੜ ਲੈ ਕੇ ਪਿੱਛੇ ਦੌੜਾ, ਕੁਛ ਬੋਲਿਆ ਕੁਆ ਸਾਇਆ, ਬਾਬੇ ਦੇ ਪ੍ਰਤਾਪ ਨਾਲ ਉੱਥੇ ਹੀ ਰੁਕਿਆ। ਮਹਾਰਾਜ ਨੇ ਕਿਹਾ, ਕੀ ਹੋਇਆ ਭਗਤਾ, ਕੀ ਹੋਇਆ ਮਹਾਂਪੁਰਸ਼ੋ? ਆਖਣ ਲੱਗਾ, ਇਹ ਗ੍ਰਸਤੀ ਬੰਦਾ ਤੇਰਾ ਸਾਥੀ ਮੇਰੀ ਕਾਰ ਵਿੱਚ ਆ ਵੜਿਆ ਹੈ, ਇਹ ਬਾਹਰ ਖਲੋਂਦਾ ਰਹਿੰਦਾ, ਮੇਰਾ ਧੂਣਾ ਵੀ ਇਹ ਪਵਿੱਤਰ ਹੋ ਗਿਆ ਅਤੇ ਮੇਰਾ ਸਵੇਰ ਦਾ ਨਾਮ ਜਪਿਆ ਵੀ ਐਵੇਂ ਗਿਆ। ਵਾਹ! ਗੁਰੂ ਸਾਹਿਬ ਜੀ ਨੇ ਉਹਦੇ ਵਾਸਤੇ ਬਾਣੀ ਉਚਾਰਨ ਕੀਤੀ, ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਹੋਈ ਹੈ। ਕਹਿਣ ਦਾ ਭਾਵ ਹੈ, ਕੁਝ ਸੰਗਤ ਨੇ ਕਿਹਾ, ਮਹਾਰਾਜ ਚੰਦਨ ਦੇ ਵਿੱਚ ਬੜੀ ਠੰਡ ਹੁੰਦੀ ਹੈ, ਅਤੇ ਚੰਦਨ ਦੀ ਠੰਡ ਦੀ ਸਾਖੀ ਇਤਿਹਾਸ ਵਿੱਚ ਆ ਸੁਣੀ ਹੈ। ਮਹਾਰਾਜ ਨੇ ਕਿਹਾ, ਕੋਈ ਹੋਰ ਨਾ ਲਓ। ਇੱਕ ਨੇ ਕਿਹਾ, ਮਹਾਰਾਜ ਠੰਡੀ ਰੁੱਤ ਬੜੀ ਠੰਡੀ ਹੁੰਦੀ ਹੈ, ਸਰਦੀ ਦੀ ਰੁੱਤ ਥੋੜ੍ਹੀ ਠੰਡੀ ਹੁੰਦੀ ਹੈ। ਹੋਰ ਇੱਕ ਨੇ ਕਿਹਾ, ਮਹਾਰਾਜ ਚੰਦ ਦੀਆਂ ਕਿਰਨਾਂ ਬੜੀਆਂ ਸ਼ਾਂਤ ਅਤੇ ਠੰਡਕ ਪਹੁੰਚਾਉਣ ਵਾਲੀਆਂ ਹੁੰਦੀਆਂ ਨੇ। ਗੁਰੂ ਜੀ ਚੁੱਪ ਹੋ ਗਏ, ਪਰ ਸੱਚੇ ਪਾਤਸ਼ਾਹ ਆਪ ਫੈਸਲਾ ਦਿਓ, ਤੁਹਾਡੇ ਖਿਆਲ ਵਿੱਚ ਕਿਹੜੀ ਚੀਜ਼ ਠੰਡੀ ਹੈ? ਗੁਰੂ ਸਾਹਿਬ ਜੀ ਆਖਣ ਲੱਗੇ, ਜੋ ਗੁਰਮਤਿ ਅਨੁਸਾਰ ਠੰਡੀ ਚੀਜ਼ ਹੈ ਮੈਂ ਤਾਂ ਉਹੀ ਕਹਿਣੀ ਹੈ। ਮਹਾਰਾਜ ਫਰਮਾਓ, ਤਾਂ ਜੋ ਉਚਾਰਨ ਹੋਇਆ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਆਪ ਫਰਮਾਏ, ਚੰਦਨ ਚੰਦ ਨਾ ਸਰਦ ਰੁੱਤ, ਜੋ ਤਿੰਨੇ ਗੱਲਾਂ ਆਈਆਂ ਸੀ ਭਾਈ, ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟ ਹੀ ਘਾਮ, ਘਾਮ ਨੇ ਤਪਸ਼। ਚੰਦਨ ਚੰਦਨ ਸਰਦ ਰੁੱਤ, ਮੂਲ ਨਾ ਮਿਟ ਹੀ ਘਾਮ, ਸੀਤਲ ਥੀਵੇ ਨਾਨਕਾ ਜਪੰਦੜੋ ਹਰਨਾ। ਜਿਹਨੂੰ ਨਾਮ ਦੀ ਠੰਡ ਪਹੁੰਚ ਜਾਵੇ, ਗੁਰਬਾਣੀ 'ਚ ਲਿਖਿਆ, ਆਤਿਸ਼ ਦੁਨੀਆ ਜਗਤ ਸਾੜਾ ਹੈ, ਜਵਾਲਾਮੁਖੀ ਹੈ ਆਤਿਸ਼ ਦੁਨੀਆ, ਮਹਾਰਾਜ ਫਿਰ ਸਹਾਰਾ ਕੀ ਹੈ? ਗੁਰੂ ਜੀ ਕਹਿੰਦੇ, ਖੁਨਕ ਨਾਮ ਖੁਦਾਇਆ, ਖੁਨਕ ਫਾਰਸੀ ਦਾ ਲਫ਼ਜ਼ ਹੈ, ਇਹਦੇ ਮੇਰੇ ਠੰਡਾ, ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ। ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੀ ਕੁਛ ਇਸ ਸ਼ਬਦ ਵਿੱਚ ਐਸਾ ਹੀ ਅਲੰਕਾਰ ਬਖਸ਼ਿਆ ਹੈ। ਜੀਓ ਤਪਦਾ ਹੈ ਅਤੇ ਤਪਣ ਦਾ ਕਾਰਨ ਵੀ ਦੱਸਦੇ ਨੇ, ਅਤੇ ਨਾਮ ਦੀ ਠੰਡ ਨਾਲ ਹੀ ਇਹ ਠੰਡਾ ਹੋ ਸਕਦਾ ਹੈ। ਜਿਸ ਨੂੰ ਨਾਮ ਠੰਡ ਚੜ ਜਾਏ, ਉਹ ਤੱਤੀਆਂ ਰੇਤਾਂ ਵਿੱਚ ਵੀ ਠੰਡਾ ਹੀ ਰਹਿੰਦਾ। ਜਿਸ ਨੇ ਨਾਮ ਠੰਡ ਦੀ ਮਸ਼ੀਨ ਲਾ ਲਈ ਹੋਵੇ, ਉਹ ਖੌਲ ਦੀਆਂ ਦੇਗਾਂ ਵਿੱਚ ਵੀ ਗਰਮ ਨਹੀਂ ਹੁੰਦਾ, ਗਰਮ ਹੋਵੇ ਤਾਂ ਫਤਵਾ ਦੇਵੇ, ਬਦਦੁਆ ਦੇਵੇ। ਪਰ ਇੱਥੇ ਤਾਂ ਨਾਮ ਜਪਣ ਵਾਲਿਆਂ ਨੂੰ ਕਾਰ ਵਿੱਚ ਵੜਨ 'ਤੇ ਬਦਦੁਆ ਨਿਕਲਦੀਆਂ ਨੇ। ਬਾਬੇ ਨਾਨਕ ਨੇ, ਗੁਰੂ ਮਹਾਰਾਜ ਜੀ ਨੇ ਇੱਕ ਜੁਗਤ ਦੱਸੀ ਹੈ, ਪਰ ਗਰਮੀ ਵਿੱਚ, ਲੂਆਂ ਚਲਦੀਆਂ ਵਿੱਚ, ਤੱਤੀ ਰੁੱਤ ਵਿੱਚ, ਜਿੱਥੇ ਕਿਸੇ ਨੇ ਆਪਣੇ ਬੰਗਲੇ ਨੂੰ, ਰੂਮ ਨੂੰ ਏਅਰ ਕੰਡੀਸ਼ਨਡ ਕੀਤਾ ਹੋਵੇ, ਵਾਤਾਨੁਕੂਲ ਕੀਤਾ ਹੋਇਆ, ਮਸ਼ੀਨ ਲਾਈ ਹੋਈ ਹੋਵੇ, ਬਾਹਰ ਭਾਵਾਂ ਲੋ ਚੱਲੇ, ਕਾਂਖ ਨਿਕਲੇ, ਕਿੱਡੀ ਤਪਸ਼ ਹੋਵੇ, ਉਹਨੂੰ ਅੰਦਰ ਠੰਡ ਰਹਿੰਦੀ ਹੈ। ਗੁਰਮਤਿ ਨੇ ਕਿਹਾ, ਰੂਹਾਨੀਅਤ ਵਿੱਚ ਵੀ ਕੋਈ ਗ੍ਰਸਤੀ ਹੋਵੇ, ਕੋਈ ਤਿਆਗੀ ਹੋਵੇ, ਕੋਈ ਵੈਰਾਗੀ ਹੋਵੇ, ਅਤੇ ਕੋਈ ਰਾਜਾ ਹੋਵੇ, ਗਦਾ ਹੋਵੇ, ਜਿਹਨੂੰ ਨਾਮ ਦੀ ਮਸ਼ੀਨ ਲਾਉਣੀ ਆ ਗਈ ਆਪਣੇ ਹਿਰਦੇ ਅੰਦਰ, ਉਹ ਦੇਗਾਂ ਵਿੱਚ ਵੜ ਕੇ ਵੀ ਠੰਡਾ ਹੈ, ਉਹ ਲੋਹਾਂ 'ਤੇ ਬੈਠ ਕੇ ਵੀ ਠੰਡਾ ਹੈ, ਉਹ ਤੱਤੀ ਰੇਤ 'ਤੇ ਇਸ਼ਨਾਨ ਕਰਦਿਆਂ ਹੋਇਆਂ ਵੀ ਠੰਡਾ ਹੈ, ਉਹ ਕਿਸੇ ਦੇ ਨੁਕਸਾਨ ਪਹੁੰਚਾਉਂਦਿਆਂ ਵੀ ਠੰਡਾ ਹੈ, ਉਹ ਰਜ਼ਾ ਵਿੱਚ ਟਿਕ ਜਾਂਦਾ ਹੈ। ਤਾਂ ਗੁਰੂ ਸਾਹਿਬ ਜੀ ਇੱਥੇ ਸ਼ਬਦ ਲਿਖਦੇ ਨੇ, ਜੀਓ ਤਪਤ ਹੈ।
ਪਾਣੀ ਵਿਸਰ ਜਾਏ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਤਹੱਈਆ ਕਰ ਲਿਆ ਹੈ, ਮੁਸੰਮਮ ਇਰਾਦਾ ਬਣਾ ਲਿਆ ਹੈ ਕਿ ਮੈਂ ਆਪਣੀ ਸਾਰੀ ਹਯਾਤੀ ਲੋਕਾਂ ਦੀ ਸੇਵਾ ਲਈ, ਤਪਿਆ ਹੋਇਆਂ ਨੂੰ ਉਠਾਰਨ ਲਈ, ਬੇਚੈਨਾਂ ਨੂੰ ਚੈਨ ਪ੍ਰਦਾਨ ਕਰਨ ਲਈ ਲਗਾਵਾਂਗਾ। ਅਤੇ ਉਹਦੇ ਵਾਸਤੇ ਸਤਿਗੁਰਾਂ ਨੇ ਭਾਈ ਮਰਦਾਨੇ ਨੂੰ ਨਾਲ ਲਿਆ, ਰਬਾਬ ਨਾਲ ਲਈ, ਅਤੇ ਪਰਮੇਸ਼ਰ ਦਾ ਜਸ ਸਭ ਤੋਂ ਵੱਡੀ ਦਾਤ ਸਮਝਿਆ। ਸਾਹਿਬ ਨਿਮਾਣਿਆਂ ਦੇ ਮਾਨ ਭਾਈ ਲਾਲੋ ਕੋਲੋਂ ਵਿਦਾ ਹੋ ਕੇ ਕੁਝ ਇਤਿਹਾਸਕਾਰ ਤਾਂ ਕਹਿੰਦੇ ਨੇ ਕਿ ਇੱਕ ਵਾਰੀ ਫਿਰ ਵਾਪਸ ਤਲਵੰਡੀ ਆਏ, ਕਿਉਂਕਿ ਬੇਬੇ ਨਾਨਕੀ ਅਤੇ ਗੁਰੂ ਸਾਹਿਬ ਜੀ ਦਾ ਦੂਸਰਾ ਸਿੱਖ ਰਾਏ ਬੁਲਾ ਮੁਸਲਮਾਨ, ਪਹਿਲੇ ਸਿੱਖਾਂ ਵਿੱਚੋਂ ਬੇਬੇ ਨਾਨਕੀ ਅਤੇ ਰਾਏ ਬੁਲਾਰ ਹੀ ਮਹਾਰਾਜ ਜੀ ਨੂੰ ਪਹਿਚਾਣ ਸਕੇ ਨੇ। ਇਹ ਬੜੇ ਵਿਆਕੁਲ ਹੋਏ ਜਦੋਂ ਸ੍ਰੀ ਗੁਰੂ ਮਹਾਰਾਜ ਤਲਵੰਡੀ ਛੱਡ ਗਏ ਅਤੇ ਮਹਾਰਾਜ ਇਹਨਾਂ ਨਾਲ ਬਚਨ ਕਰ ਗਏ ਸਨ ਕਿ ਜਦੋਂ ਤੁਹਾਡੀ ਵਿਆਕੁਲਤਾ ਅਚਲ ਹੋ ਜਾਏ, ਨਾਕਾਬਲੇ ਬਰਦਾਸ਼ਤ ਹੋ ਜਾਏ, ਅਤੇ ਅਰਦਾਸ ਕਰਨੀ ਮੇਰੇ ਅੱਗੇ ਨਹੀਂ, ਜਿਸ ਪਰਮੇਸ਼ਰ ਨੇ ਮੈਨੂੰ ਇਹ ਕਾਰ ਸੌਂਪੀ ਹੈ ਪਰਮਾਤਮਾ ਦੇ ਅੱਗੇ, ਉਹ ਤੋਂ ਮੇਰੇ ਵਾਸਤੇ ਇਜਾਜ਼ਤ ਮੰਗਣੀ, ਪਰਮੇਸ਼ਰ ਦੀ ਬਾਰਗਾਹ ਤੋਂ ਮੈਨੂੰ ਹੁਕਮ ਹੋਵੇਗਾ, ਮੈਂ ਫਿਰ ਹਾਜ਼ਰ ਹੋ ਜਾਇਆ ਕਰਾਂ। ਇਹ ਕਹਿ ਕੇ ਗਏ ਸਨ। ਇਤਿਹਾਸਕਾਰ ਕਹਿੰਦੇ ਨੇ ਕਿ ਸਤਿਗੁਰੂ ਜੀ ਵਾਪਸ ਆਏ ਪਰ ਘਰ ਨਹੀਂ ਆਏ, ਭਾਈ ਬਾਲੇ ਦੇ ਖੂਹ ਉੱਤੇ ਕੁਛ ਚਿਰ ਬੈਠੇ, ਸਾਰਾ ਗ੍ਰਾਂ, ਮਾਤਾ ਪਿਤਾ, ਗੁਰੂ ਨਾਨਕ ਦੇਵ ਜੀ ਦੇ ਮਾਤਾ ਪਿਤਾ ਜਦੋਂ ਆਪ ਜੀ ਪਹਿਲੀ ਉਦਾਸੀ 'ਤੇ ਗਏ ਨੇ ਤਾਂ ਪਿਤਾ ਦੀ ਉਮਰ 67 ਸਾਲਾਂ ਦੀ ਸੀ, ਬਿਰਧ ਸਨ, ਬਰਦਾਸ਼ਤ ਨਹੀਂ ਸੀ ਕਰਦੇ ਪੁੱਤਰ ਦਾ ਜਾਣਾ। ਇਸੇ ਤਰ੍ਹਾਂ ਮਾਤਾ ਜੀ ਵੀ ਬਿਰਧ ਸਨ, ਤਾਂ ਗੁਰੂ ਸਾਹਿਬ ਜੀ ਆਏ ਪਰ ਘਰ ਨਹੀਂ ਆਏ। ਖੈਰ, ਸੱਚੇ ਪਾਤਸ਼ਾਹ ਫਿਰਦੇ ਫਿਰਾਂਦੇ ਤਰਨ ਤਾਰਨ ਦੇ ਇਲਾਕੇ ਵਿੱਚ ਆਏ, ਜਿੱਥੇ ਅੱਜ ਡਿੱਠੇ ਸੱਭੇ ਥਾਪ ਨਹੀਂ ਤੁਧ ਜਿਹਾ, ਸ੍ਰੀ ਅੰਮ੍ਰਿਤਸਰ ਦੀ ਨਗਰੀ ਬਸਤੀ ਹੈ, ਜਿੱਥੇ ਦੁੱਖ ਪੰਜਨੀ ਬੇਰੀ ਹੈ। ਇੱਥੇ ਲੰਘਦਿਆਂ ਲੰਘਦਿਆਂ ਜੰਗਲ ਵਿੱਚ ਸੱਚੇ ਪਾਤਸ਼ਾਹ ਨੇ ਕੀਰਤਨ ਕੀਤਾ ਹੈ ਮਰਦਾਨੇ ਨੂੰ ਨਾਲ ਲੈ ਕੇ, ਅਤੇ ਪਿਸ਼ੀਨਗੋਈ ਵੀ ਕੀਤੀ ਕਿ ਮਰਦਾਨਿਆਂ ਇਹ ਥਾਂ ਐਸੀ ਭਾਗਾਂ ਵਾਲੀ, ਸ਼ਕਤੀ ਵਾਲੀ ਅਤੇ ਬੇਵਸੀਲਿਆਂ ਨੂੰ ਵਸੀਲੇ ਦੇਣ ਵਾਲੀ ਹੋਵੇਗੀ, ਜਿਸ ਖਿੱਤੇ 'ਤੇ ਬੈਠ ਕੇ, ਜਿਸ ਧਰਤੀ ਦੀ ਹਿੱਕ 'ਤੇ ਬੈਠ ਕੇ ਤੂੰ ਰਬਾਬ ਵਜਾਈ ਹੈ ਅਤੇ ਰੱਬੀ ਬਾਣੀ ਨਾਜ਼ਲ ਹੋਈ ਹੈ, ਮੈਂ ਤੇ ਤੂੰ ਰਲ ਕੇ ਗਾਇਆ ਹੈ, ਜੰਗਲ ਦੇ ਜਨੌਰਾਂ ਨੇ ਸੁਣਿਆ ਹੈ, ਇਹਨਾਂ ਪੱਤਿਆਂ ਨੇ ਮਸਤੀ ਵਿੱਚ ਤਾਲੀਆਂ ਵਜਾਈਆਂ ਨੇ, ਟਹਿਣੀਆਂ ਰਬਾਬ ਦੀਆਂ ਤਰਬਾਂ ਵਾਂਗ ਹਿਲੀਆਂ ਨੇ, ਝੂਮੀਆਂ ਨੇ, ਵਾਤਾਵਰਨ ਸਾਰਾ ਮੌਸੀਕੀ ਅੰਦਰ ਘੁਲ ਮਿਲ ਗਿਆ ਹੈ, ਇੱਥੇ ਦਿਨ ਰਾਤ ਕੀਰਤਨ ਹੋਇਆ ਕਰੇਗਾ। ਆਓ ਸਾਰੇ ਆਖੀਏ ਸਤਨਾਮ ਸ਼੍ਰੀ ਵਾਹਿਗੁਰੂ। ਉਹ ਪੇਸ਼ੀਨ ਗੋਈਆਂ ਸਿੱਧ ਹੋਈਆਂ, ਪ੍ਰਤੱਖ ਹੋਈਆਂ, ਸੱਚੇ ਪਾਤਸ਼ਾਹ ਤੇਰੀ ਮੌਤ, ਤੂੰ ਚਾਹੇ ਜੰਗਲਾਂ ਨੂੰ ਆਬਾਦ ਕਰਦਾ, ਜੰਗਲਾਂ ਵਿੱਚ ਮੰਗਲ ਲਾ ਦੇਵੇਂ, ਤਾਂ ਸ਼ਹਿਨਸ਼ਾਹ ਇੱਥੋਂ ਅੱਗੇ ਤੁਰੇ ਅਤੇ ਤਰਨ ਤਾਰਨ ਦੇ ਇਲਾਕੇ ਵੱਲ ਆਏ। ਕੱਲ੍ਹ ਆਪਾਂ ਇੱਥੇ ਪਹੁੰਚੇ ਸਾਂ, ਵਸਦੀ ਬਾਰਿਸ਼ ਅੰਦਰ, ਸਰਦੀ ਦੀ ਬਹਾਰ ਵਿੱਚ ਗੁਰੂ ਨਾਨਕ ਦੇਵ ਭਾਈ ਮਰਦਾਨੇ ਨੂੰ ਲੈ ਕੇ ਤੁਰੇ ਜਾਂਦੇ ਜੰਗਲ ਵਿੱਚ। ਸਰਦੀਆਂ ਨੂੰ ਸ਼ਾਮਾਂ ਪਹਿਲੇ ਉਤਰੇ ਆਉਂਦੀਆਂ, ਹਨੇਰੇ ਪਹਿਲਾਂ ਪਸਰ ਜਾਂਦੇ, ਅਤੇ ਜਦੋਂ ਰਾਤ ਰਾਣੀ ਨੇ ਆਪਣੀਆਂ ਸਿਆਹ ਕਾਲੀਆਂ ਜ਼ੁਲਫਾਂ ਬਖੇਰੀਆਂ ਅਤੇ ਬਾਗੀ ਵੱਗ ਲੈ ਕੇ ਘਰਾਂ ਨੂੰ ਆਏ, ਜਾਨਵਰ ਆਪਣੇ ਆਸ਼ੀਆਨਿਆਂ ਨੂੰ ਬੋਟਾਂ ਕੋਲ ਆਏ ਅਤੇ ਮਜ਼ਦੂਰ ਘਰਾਂ ਨੂੰ ਮੁੜੇ, ਹਨੇਰਾ ਹੋ ਹੀ ਜਾਵੇ, ਬਾਬਾ ਇੱਕ ਗ੍ਰਾਂ ਦੇ ਬਾਹਰ ਬਾਹਰ ਜੰਗਲ ਵਿੱਚ ਦਾਖਲ ਹੋ ਗਏ ਹੋ ਜਾਂਦਾ ਹੈ, ਭਾਈ ਮਰਦਾਨਾ ਵੀ ਪਿੱਛੇ ਹੀ। ਥੋੜ੍ਹਾ ਜਿਹਾ ਜੰਗਲ ਵਿੱਚ ਦਾਖਲ ਹੋਣ ਤੋਂ ਮਰਦਾਨੇ ਆਖਿਆ, ਸ਼ਹਿਨਸ਼ਾਹ ਗ੍ਰਾਂ ਤੇ ਪਿੱਛੇ ਰਹਿ ਗਿਆ ਹੈ, ਬਸੋ ਤੇ ਇੱਕ ਪਾਸੇ ਰਹਿ ਗਈ ਹੈ ਅਤੇ ਹੁਣ ਤੇ ਹਨੇਰਾ ਪੈ ਗਿਆ ਹੈ ਅਤੇ ਜੰਗਲ ਦੇ ਵਿੱਚ ਅਸੀਂ ਦਾਖਲ ਹੋ ਗਏ ਹਾਂ। ਸ਼ਹਿਨਸ਼ਾਹ ਜੀ, ਜੰਗਲ ਵਿੱਚ ਤਾਂ ਹੋਰ ਵੀ ਹਨੇਰਾ ਜਾਪਦਾ ਹੈ। ਥੋੜ੍ਹੀ ਹੀ ਦੂਰ ਜਾ ਕੇ ਮਰਦਾਨੇ ਨੂੰ ਬਦਬੂ ਆਈ, ਸਾਹਿਬਾਂ ਨੇ ਦੇਖਿਆ ਮਰਦਾਨਾ ਰੁਕ ਗਿਆ ਅਤੇ ਨੱਕ ਮੋਹਰੇ ਕੱਪੜਾ ਕੀਤਾ ਹੋਇਆ ਖਲੋ ਗਏ, ਇਹ ਰਲ ਗਿਆ। ਮਹਾਰਾਜ, ਕਿੱਧਰ ਜਾ ਰਹੇ ਅਸਾਂ, ਕਿਉਂ ਮਰਦਾਨੇ ਆ? ਮਹਾਰਾਜ, ਬਦਬੂ ਆਉਂਦੀ ਹੈ, ਮੁਸ਼ਕ ਆਉਂਦੀ ਹੈ, ਦਿਮਾਗ ਚੱਲ ਨਹੀਂ ਰਿਹਾ, ਇਹਦੀ ਤੇਜ਼ ਬਦਬੂ ਹੈ। ਹਾਂ ਮਰਦਾਨਿਆਂ, ਕਰਤਾਰ ਚੇਤਾ ਆਵੇ, ਦੁਨੀਆਂ ਉੱਤੇ ਬਦਬੂਆਂ ਵੀ ਹਨ, ਖੁਸ਼ਬੂਆਂ ਵੀ ਹਨ, ਦੁਨੀਆਂ ਉੱਤੇ ਕੰਡੇ ਵੀ ਹਨ, ਦੁਨੀਆਂ ਉੱਤੇ ਗੁਲ ਵੀ ਹਨ, ਪਰ ਮਰਦਾਨਿਆਂ ਮਨੁੱਖਾ ਜਨਮ ਇਸੇ ਲਈ ਹੈ ਕਿ ਸਾਡਾ ਤੁਰਨ ਦਾ ਕਿਹੜਾ ਰਾਹ ਹੈ, ਅਸੀਂ ਖਾਰਾਂ ਵੱਲ ਜਾਣਾ ਹੈ ਜਾਂ ਗੁਲਜ਼ਾਰਾਂ ਵੱਲ ਜਾਣਾ ਹੈ, ਅਸੀਂ ਸੜਿਆਂਦਾ ਵੱਲ ਜਾਣਾ ਹੈ ਜਾਂ ਮਹਿਕਾਂ ਵੱਲ ਜਾਣਾ ਹੈ। ਇਹ ਮਨੁੱਖ ਅੰਦਰ ਤਮੀਜ਼ ਵਾਲੀ ਬਾਤ ਹੈ, ਮਨੁੱਖਤਾ ਵਾਲੀ, ਵਰਨਾ ਇਹ ਕੁੱਕਰਾਂ ਨੂੰ ਨਹੀਂ ਪਤਾ ਲੱਗਦਾ, ਇਹ ਜਾਨਵਰਾਂ ਨੂੰ ਨਹੀਂ ਪਤਾ ਲੱਗਦਾ। ਮਰਦਾਨਿਆਂ, ਇਹ ਬਦਬੂਆਂ ਖੁਸ਼ਬੂਆਂ ਸਾਰੀ ਸ੍ਰਿਸ਼ਟੀ ਅੰਦਰ ਹੈ ਅਤੇ ਭਾਲ ਤਾਂ ਆਪੇ ਇਨਸਾਨ ਨੇ ਕਰਨੀ। ਇਹ ਚੁੱਪ ਹੋ ਗਿਆ, ਮੀਂਹ ਵਸ ਰਿਹਾ ਸੀ, ਕੋਲ ਹੋ ਗਿਆ, ਸ਼ਹਿਰ ਸ਼ਹਿਰ 'ਤੇ ਆਰਾਮ ਕਰ ਲੈਂਦੇ ਤਾਂ ਅੱਛਾ ਹੁੰਦਾ, ਸਰਦੀ ਬੜੀ ਹੈ। ਮੈਂ ਦਸ ਨਿਕਲ ਬਿਨੇ ਕੀਤੀ, ਗੁਰੂ ਮਹਾਰਾਜ ਜੀ ਨੇ ਇੱਕ ਰਮਜ ਦੀ ਗੱਲ ਆਖੀ, ਮਰਦਾਨਿਆਂ ਠੰਡ ਵੀ ਹੈ, ਬਾਰਿਸ਼ ਵੀ ਲੱਥੀ ਹੈ, ਜੰਗਲ ਨਿਰਜਨ ਬਣ ਵੀ ਹੈ, ਸੜਿਆਂਦ ਵੀ ਆਉਂਦੀ ਹੈ, ਜਾਨਵਰ ਵੀ ਇੱਥੇ ਬੋਲਦੇ ਨੇ, ਭਿਆਨਕ ਆਵਾਜ਼ਾਂ ਕੱਢਦੇ ਨੇ, ਤੂੰ ਨਾ ਕਿਤੇ ਆਰਾਮ ਕਰ ਲੈਂਦੇ, ਤੂੰ ਮੈਨੂੰ ਦੱਸ ਮਰਦਾਨਿਆਂ, ਉਹ ਮੇਰੇ ਰਫੀਕਾ ਅਤੇ ਸ਼ਫੀਕਾ ਸਾਥੀਆ, ਰੱਬ ਦੀ ਆਪ ਵਾਲਿਆ, ਭਲਾ ਮੀਂਹ ਵਸਦਾ ਹੋਵੇ ਜਾਂ ਨਾ ਵਸਦਾ ਹੋਵੇ, ਹੜ੍ਹ ਹੋਵੇ ਜਾਂ ਹੁਨਾਲ ਹੋਵੇ, ਕੋਈ ਰੁੱਤ ਹੋਵੇ, ਭਲਾ ਚਿੱਠੀ ਰਸੈਣ ਘਰ ਬਹਿ ਜਾਂਦੇ ਨੇ, ਡਾਕੀਏ ਘਰ ਬਹਿ ਜਾਂਦੇ ਨੇ ਹੱਥ ਜੋੜ ਕੇ ਮਰਦਾਨਾ, ਨਹੀਂ ਪਾਤਸ਼ਾਹ। ਉਹ ਫਿਰ ਜੇ ਉਹ ਨਹੀਂ ਬਹਿੰਦੇ ਤੇ ਮੈਂ ਤੇ ਤੂੰ ਵੀ ਰੱਬੀ ਡਾਕੀਏ ਹਾਂ, ਸੁਨੇਹਾ ਪਹੁੰਚਾਉਣ ਚੱਲੇ ਹਾਂ, ਸਾਂ ਕਿਉਂ ਬੈਠੀਏ? ਕਰਤਾਰ ਚਿੱਤਾ ਆਵੇ ਤੁਰਿਆ, ਵਫਾਦਾਰ ਸਾਥੀ ਤੁਰਿਆ ਜਾਂਦਾ। ਸੜਿਆਂਦ ਵੱਧ ਗਈ, ਚਾਰ ਕਦਮ ਪਿੱਛੇ ਹੋਇਆ ਹੋਇਆ ਸੀ, ਭਰ ਕੇ ਲੰਘਾ ਅੱਗੇ ਹੋਇਆ, ਸ਼ਹਿਨਸ਼ਾਹ ਕਿੱਧਰ ਜਾ ਰਹੇ, ਮੇਰਾ ਵਾਲਿਓ ਕਿੱਧਰ ਜਾ ਰਹੇ ਹੋ? ਕਿਉਂ ਮਰਦਾਨਿਆਂ, ਕੀ ਗੱਲ ਹੈ? ਮੇਰੇ ਮਾਲਿਕ, ਮੈਨੂੰ ਤਾਂ ਇੱਧਰ ਤੁਰਨਾ ਮੁਹਾਲ ਹੋਇਆ ਹੈ, ਜਾਂ ਤਾਂ ਕੋਈ ਕਲਾ ਵਰਤਾਓ ਕਿ ਜਿਵੇਂ ਤੁਸੀਂ ਬਗੈਰ ਨੱਕ ਧੱਕੇ 'ਤੇ ਤੁਰੇ ਜਾਂਦੇ ਹੋ, ਤੁਹਾਨੂੰ ਬਦਬੂ ਨਹੀਂ ਪਾਉਂਦੀ, ਮੇਰੇ ਉੱਤੇ ਵੀ ਇਹੋ ਜਿਹਾ ਅਸਰ ਹੋਵੇ, ਮੈਨੂੰ ਵੀ ਔਖ ਨਾ ਹੋਵੇ, ਇੱਥੇ ਤਾਂ ਸਾਹ ਲੈਣਾ ਬੜਾ ਔਖਾ ਹੋਇਆ ਹੈ, ਬਦਬੂ ਨਹੀਂ ਪਾਉਂਦੀ, ਮੇਰੇ ਉੱਤੇ ਵੀ ਇਹੋ ਜਿਹਾ ਅਸਰ ਹੋਵੇ, ਮੈਨੂੰ ਵੀ ਔਖ ਨਾ ਹੋਵੇ, ਇੱਥੇ ਤਾਂ ਸਾਹ ਲੈਣਾ ਬੜਾ ਔਖਾ ਹੋਇਆ ਹੈ। ਜਿਉਂ ਜੰਗਲ ਵਿੱਚ ਦਾਖਲ ਹੋਏ ਹਾਂ, ਕਿਸੇ ਐਸੇ ਅਸੀਂ ਰਾਹ ਪੈ ਗਏ ਹਾਂ, ਬਾਬਾ ਮੈਨੂੰ ਤਾਂ ਜਾਪਦਾ ਕਿ ਰਾਹ ਭੁੱਲ ਗਏ ਹਾਂ, ਅਸੀਂ ਗੁੰਮ ਹੋ ਗਏ ਹਾਂ, ਰਾਹ ਵਿਸਰ ਗਿਆ। ਨਹੀਂ ਮਰਦਾਨਿਆਂ, ਰਾਹ ਪਾਉਣ ਵਾਲਾ ਤੇ ਸਭ ਨੂੰ ਕਰਤਾਰ ਹੈ, ਤੇ ਜਿੱਥੋਂ ਤੱਕ ਮੇਰਾ ਦਿਮਾਗ ਕੰਮ ਕਰਦਾ ਹੈ, ਮੈਂ ਤੇ ਤੂੰ ਰਾਹ ਨਹੀਂ ਭੁੱਲੇ, ਚੰਗੇ ਰਾਹ ਪਏ ਹੋਏ ਹਾਂ, ਰਾਹ ਨਹੀਂ ਭੁੱਲੇ, ਪਰ ਪਾਤਸ਼ਾਹ ਸੜਿਆਂਦ ਬੜੀ ਆਉਂਦੀ ਹੈ, ਬਦਬੂ ਬੜੀ ਆਉਂਦੀ ਹੈ, ਜਾਣਾ ਕਿੱਥੇ? ਮਰਦਾਨਿਆਂ, ਜਾਣਾ ਉੱਥੇ ਜਾਣਾ ਹੈ ਜਿੱਥੋਂ ਬਦਬੂ ਉਪਜ ਰਹੀ ਹੈ, ਜਨਮ ਲੈ ਰਹੀ ਹੈ, ਉੱਠ ਰਹੀ ਹੈ, ਉੱਥੇ ਜਾਣਾ ਹੈ। ਮਰਦਾਨਿਆਂ, ਉਹ ਇੱਕ ਐਸੀ ਥਾਂ ਹੈ ਜਿੱਥੇ ਵਰ੍ਹਿਆਂ ਤੋਂ ਕੋਈ ਬੰਦਾ ਨਹੀਂ ਆਇਆ, ਇੱਕ ਖੁਦਾ ਦਾ ਬੰਦਾ, ਇੱਕ ਰੱਬ ਦਾ ਜੀ ਉੱਥੇ ਰਹਿ ਰਿਹਾ ਹੈ, ਅੱਜ ਮੈਂ ਤੇ ਤੂੰ ਉਹਦੇ ਕੋਲ ਜਾਣਾ ਹੈ, ਤੇ ਜੇ ਮੇਰੇ ਤੇ ਤੇਰੇ ਜਾਣ ਦਾ ਇਹ ਫਾਇਦਾ ਹੋਣਾ ਚਾਹੀਦਾ ਹੈ, ਜਿਵੇਂ ਪਾਣੀ ਵੱਖਰਾ ਹੋ ਜਾਏ ਨਾ ਗੰਗਾ ਤੋਂ, ਪਾਣੀ ਵੱਖਰਾ ਹੋ ਜਾਏ ਤੇ ਗੰਗਾ ਨੂੰ ਪਾਣੀ ਦੀਆਂ ਲਹਿਰਾਂ ਆਖਣ ਕੇ ਸਾਡੇ ਨਾਲ ਹੀ ਤੂੰ ਆ ਨਾ, ਤੇਰਾ ਪਾਣੀ ਅਸੀਂ ਨਾਲ ਲਹਿਰਾਂ ਹਾਂ, ਤਾਂ ਤੂੰ ਹੀ, ਤੇਰੀ ਤਾਂ ਹੀ ਪੂਜਾ ਹੈ, ਤੇ ਉਛਲਿਆ ਪਾਣੀ ਤੇ ਕੁਝ ਲਹਿਰਾਂ ਵੱਖਰੀਆਂ ਹੋ ਗਈਆਂ, ਅਲਹਿਦਾ ਹੋ ਗਈਆਂ ਆਪਣੀ ਹੋਣ ਦਾ ਪ੍ਰਗਟਾਵਾ ਕਰਨ ਲਈ। ਹਫ਼ਤਾ ਕੋਈ ਲੰਘਿਆ ਸੀ ਕਿ ਮੱਛਰ ਪੈਦਾ ਹੋ ਗਿਆ, ਹਫ਼ਤਾ ਕੋਈ ਲੰਘਿਆ ਸੀ ਕਿ ਕੀੜੇ ਪੈਦਾ ਹੋ ਗਏ ਤੇ ਪਾਣੀ ਚੋਂ ਸੜਿਆਂਦ ਵੀ ਆਉਣ ਲੱਗ ਪਈ, ਲੋਕੀ ਮੂੰਹ ਬੰਦ ਕਰਕੇ ਲੰਘਣ, ਅਲਹਿਦਾ ਹੋ ਕੇ ਸੜਿਆਂਦ ਆਈ। ਮਹਾਰਾਜ ਕਰੇ ਬਖਸ਼ਿਸ਼, ਬਾਰਿਸ਼ ਹੋ ਜਾਏ, ਉਹੀਓ ਸੜਿਆ ਤਰੱਕਿਆ ਪਾਣੀ, ਮੱਛਰ ਤੇ ਕੀੜਿਆਂ ਵਾਲਾ ਪਾਣੀ, ਪਾਣੀ ਦੀ ਰੋੜ ਨਾਲ ਮੁੜ ਕੇ ਗੰਗਾ 'ਚ ਰਲ ਜਾਏ, ਫਿਰ ਪਵਿੱਤਰ ਹੋ ਜਾਂਦਾ ਤੇ ਗੰਗਾ ਜਲ ਹੋ ਜਾਂਦਾ। ਮਰਦਾਨਿਆਂ, ਮਨੁੱਖਤਾ ਤੋਂ ਕੋਈ ਬੰਦਾ ਵੱਖਰਾ ਹੋਇਆ, ਇਨਸਾਨੀਅਤ ਨੂੰ ਛੱਡ ਗਿਆ ਤੇ ਇਸ ਤਰ੍ਹਾਂ ਨਾਲ ਤੁਰਕ ਗਿਆ, ਜਿੱਥੇ ਬਦਬੂ ਆਉਂਦੀ ਮੈਂ ਤੇ ਤੂੰ ਉੱਥੇ ਹੀ ਰਹਿਣਾ ਹੈ। ਚਲੋ ਜੀ, ਥੋੜ੍ਹੀ ਦੂਰ ਗਏ ਸਨ ਕਿ ਇੱਕ ਝੁੱਗੀ ਆ ਗਈ, ਤੇ ਝੁੱਗੀ ਆਉਣ ਤੋਂ ਪਹਿਲਾਂ ਹਾਏ ਹਾਏ ਦੀ ਆਵਾਜ਼ ਵੀ ਆਈ, ਰੋਣ ਕੁਰਲਾਉਣ ਦੀ ਆਵਾਜ਼ ਵੀ ਆਈ। ਬਾਬਾ ਝੁੱਗੀ ਮੋਹਰੇ ਹੀ ਜਾ ਖਲੋਤਿਆ, ਮਰਦਾਨਿਆਂ ਆ ਮੇਰੇ ਨੇੜੇ, ਸੱਚੇ ਪਾਤਸ਼ਾਹ ਇੱਥੇ ਤਾਂ ਕੋਈ ਰੋ ਰਿਹਾ ਹੈ, ਹਾਏ ਹਾਏ ਕਰਦਾ ਹੈ, ਤੇ ਮਰਦਾਨਿਆਂ ਮੇਰੀ ਤੇ ਤੇਰੀ ਡਿਊਟੀ ਵੀ ਰੱਬ ਵੱਲੋਂ ਰੋਂਦੇ ਹਸਾਉਣ ਲਈ ਲੱਗੀ ਹੋਈ ਹੈ, ਰੁੜਦੇ ਬਚਾਉਣ ਲਈ ਲੱਗੀ ਹੋਈ ਨਾ, ਟੱਠੇ ਉਠਾਉਣ ਲਈ ਲੱਗੀ ਹੋਈ ਨਾ। ਕਈ ਬੰਦੇ ਤਾਂ ਇਉਂ ਪੋਜ਼ਿਟਿਵ ਸੈਂਸ ਸੋਚਦੇ ਨੇ, ਕਈ ਸਮਝਦੇ ਨੇ ਸਾਡੀ ਡਿਊਟੀ ਲੱਗੀ ਹੋਈ ਹੈ ਕਿ ਬੱਚਿਆਂ ਹਾਂ ਨੂੰ ਰੋੜੀਏ, ਹੱਸਦਿਆਂ ਨੂੰ ਰੁਆਈਏ, ਤੇ ਖਲੋਤਿਆਂ ਨੂੰ ਧੱਕਾ ਦੇ ਕੇ ਮੂੰਹ ਦੇ ਮੂੰਹ ਸੁੱਟੀਏ ਢਾਈਏ, ਬਚਦਿਆਂ ਨੂੰ ਰੋੜੀਏ ਨਾ। ਮੈਂ ਬਗਾਵਤ ਕਿਤਾਬ 'ਚੋਂ ਬੋਲਣ ਲੱਗਾ ਹਾਂ, ਚਾਰ ਲਾਈਨਾਂ ਜਿਹਨਾਂ ਪੜ੍ਹੀ ਹੋਵੇ, ਦਰਸ਼ਨ ਸਿੰਘ ਆਵਾਰਾ ਦੀ ਲਿਖੀ ਹੋਈ ਹੈ, ਬੜੀ ਮਸ਼ਹੂਰ ਕਿਤਾਬ ਹੈ। ਅਤੇ ਉਹ ਕਹਿੰਦੇ ਨੇ, ਰੱਬ ਨੇ ਇੱਕ ਦਿਨ ਬੰਦੇ ਨੂੰ ਕਿਹਾ, ਮਾਲਾ ਤਾਂ ਬੜੀਆਂ ਫੇਰਦਾ ਹੈ, ਨੇਮ ਨਿਯਮ ਤਾਂ ਬੜੇ ਕੀਤੇ ਨੇ, ਨਿਸ਼ਾਨੀਆਂ ਤਾਂ ਬੜੀਆਂ ਧਰਮ ਦੀਆਂ ਲਾਈਆਂ ਹੋਈਆਂ ਨੇ, ਉਹ ਕਦੀ ਆਹ ਵੀ ਨਿਤਨੇਮ ਕੀਤਾ ਹੈ, ਕਦੀ ਆਹ ਤੀਰਥ ਯਾਤਰਾ ਵੀ ਕੀਤੀ ਹੈ, ਕਦੀ ਇਹ ਪੁੰਨ ਵੀ ਕੀਤਾ ਹੈ। ਅਤੇ ਬੰਦੇ ਨੇ ਆਖਿਆ, ਪਰਮੇਸ਼ਰ ਕਿਹੜਾ ਕਿਹੜਾ ਪੁੰਨ? ਉਹਨੇ ਕਿਹਾ, ਆਹ ਕਦੇ ਕੋਈ ਰੋਂਦਾ ਹਸਾਇਆ ਹੀ, ਦੱਸ ਖਾਂ ਹਰ ਸੱਤਰ ਦੇ ਮੋਹਰੇ ਆ ਜਿਹੜੀ ਕੜਛੀ ਜਿਹੀ ਹੁੰਦੀ ਨਾ, ਇੱਕ ਸਾਈਨ ਆਫ ਇੰਟੈਰੋਗੇਸ਼ਨ, ਸਵਾਲ ਹੈ, ਕਦੇ ਕੋਈ ਰੋਂਦਾ ਹਸਾਇਆ ਹੀ, ਦੱਸ ਖਾਂ ਕਦੇ ਕੋਈ ਰੁੜਦਾ ਬਚਾਇਆ ਹੀ, ਦੱਸ ਖਾਂ ਕਦੇ ਕੋਈ ਢੱਠਾ ਉਠਾਇਆ ਹੀ, ਦੱਸ ਖਾਂ ਤੇ ਕਦੇ ਕੋਈ ਰੁੱਠਾ ਮਨਾਇਆ ਹੀ, ਦੱਸ ਖਾਂ ਉਹ ਜੇ ਹੱਥੀ ਨਹੀਂ ਕਿਸੇ ਦਾ ਫੱਟ ਸੀਤਾ, ਨਿਰੀ ਮਾਲਾ ਫੇਰੀ ਤੇ ਕੱਖ ਵੀ ਨਹੀਂ ਕੀਤਾ। ਸਾਨੂੰ ਇਸ ਨਿਤਨੇਮ ਦਾ ਘੱਟ ਫਿਕਰ ਹੈ ਤੇ ਦੂਜੇ ਦਾ ਬੜਾ ਫਿਕਰ ਹੈ। ਯਾਦ ਰੱਖੋ, ਜਿਸ ਇਨਸਾਨ ਦੇ ਦਿਲ ਵਿੱਚ ਇਹ ਫਿਕਰ ਨਾ ਹੋਵੇ, ਉਹ ਜੇ ਬਾਣੀ ਪੜ੍ਹਦਾ ਹੈ, ਕ੍ਰੋਧੀ ਹੋਵੇ ਤੇ ਉਹਦਾ ਕ੍ਰੋਧ ਵੱਧ ਜਾਊ। ਮੈਂ ਕਈ ਗਲ ਪੈਂਦੇ ਵੇਖੇ ਨੇ ਸੁਖਮਨੀ ਸਾਹਿਬ ਪੜ੍ਹਨ ਤੋਂ ਬਾਅਦ। ਜਿਹਨੂੰ ਇਹ ਫਿਕਰ ਨਾ ਹੋਵੇ, ਜੇ ਇਹ ਫਿਕਰ ਨਾ ਹੋਵੇ ਤਾਂ ਜਪਜੀ ਸਾਹਿਬ ਪੜ੍ਹਿਆ ਵੀ ਕ੍ਰੋਧ ਵਿੱਚ, ਜਿਵੇਂ ਸੱਪ ਦੇ ਮੂੰਹ 'ਚ ਦੁੱਧ ਪਾਓ ਨਾ, ਕਿਉਂਕਿ ਉਹਦੇ ਜਿਹੜੀ ਤਹਿ ਹੈ ਉਹ ਜ਼ਹਿਰੀਲੀ ਹੈ, ਦੁੱਧ ਵੀ ਜ਼ਹਿਰ ਬਣ ਜਾਏ। ਇਹੀ ਹਾਲ ਮਨੁੱਖ ਦਾ ਹੈ। ਕੁਦਰਤ ਨੇ ਸਾਰੀ ਨੇਚਰ ਤੋਂ ਸਾਨੂੰ ਉਪਦੇਸ਼ ਦਿੱਤਾ ਹੈ, ਜੇ ਅੰਦਰ ਤੇਰੇ ਇਹ ਨਿਤਨੇਮ ਇਹ ਖਿਆਲ ਨਹੀਂ ਆਇਆ, ਕਿਉਂਕਿ ਜ਼ਿਮੀਂਦਾਰ 100 ਵਾਰੀ ਖੇਤ ਨੂੰ ਵਾਹਵੇ, ਜਦੋਂ ਕਣਕ ਬੀਜਦਾ ਹੈ ਤਾਂ ਫਿਰ ਵੀ ਗੋਡੀ ਕਰਦਾ ਹੈ। ਧਿਆਨ ਰੱਖਣਾ, ਰੋਜ਼ ਸਾਨੂੰ ਸਿੱਖਿਆ ਮਿਲਦੀ ਹੈ, ਅਮਲ ਭਾਗਾਂ ਵਾਲੇ ਕਰਦੇ ਨੇ। ਮੈਂ ਵੀ ਕੜਛੀ ਵਾਂਗੂ ਵਰਤਾ ਕੇ ਸੁੱਕਾ ਹੀ ਰਹਿ ਜਾਂਦਾ। ਜ਼ਿਮੀਂਦਾਰ ਨੇ ਕਿੰਨੀ ਵਾਰੀ ਖੇਤ ਬੀਜਿਆ, ਖੇਤ ਵਾਹਿਆ, ਕਿਤਨੀ ਮਿਹਨਤ ਕੀਤੀ, ਸੁਹਾਗੇ ਮਾਰੇ, ਸੱਪਾਂ ਦੇ ਸਿਰ ਮਿੰਦੇ, ਕੰਡਿਆਂ ਵਿੱਚ ਗਿਆ, ਅੱਧੀ ਅੱਧੀ ਰਾਤ ਨੂੰ ਉੱਠ ਕੇ ਖੇਤ ਵਾਹਿਆ ਤੇ ਕਣਕ ਬੀਜੀ ਬੜੀ ਅੱਛੀ, ਫਾਰਮ ਦੀ ਮਹਿਕਮੇ ਜ਼ਰਾਇਤ ਤੋਂ ਲਿਆ ਕੇ, ਐਗਰੀਕਲਚਰ ਵਾਲਿਆਂ ਤੋਂ ਲਿਆ ਕੇ, ਨਤੀਜਾ ਕੀ ਨਿਕਲਿਆ? ਕਣਕ ਵੀ ਉੱਗੀ, ਪਰ ਜਿਹੜੀ ਚੀਜ਼ ਉਹ ਚਾਹੁੰਦਾ ਨਹੀਂ ਚਾਹੁੰਦਾ ਪਿਆ ਉੱਗੇ, ਉਹ ਵੀ ਉੱਗੀ, ਉਹ ਚਾਹੁੰਦਾ ਪਿਆ ਨਾ ਉੱਗੇ। ਤੇ ਕਈ ਵਾਰੀ ਖੇਤ ਇਸੇ ਲਈ ਵਾਹਿਆ ਪਿਆ ਉਹ ਚੀਜ਼ ਮਰ ਜਾਏ, ਮਰੀ ਨਾ, ਕਣਕ ਦੇ ਨਾਲ ਉਹਨ ਵੀ ਸਿਰ ਕੱਢ ਲਿਆ। ਜੇ ਹੁਣ ਧਿਆਨ ਨਾ ਰੱਖੇ ਤੇ ਕਣਕ ਥੋੜ੍ਹੀ ਹੋਊਗੀ ਤੇ ਬਾਥੂ ਬਹੁਤ ਹੋ ਜੂ। ਜਾਂ ਹੋਰ 5-7 ਚੀਜ਼ਾਂ ਮੈਨੂੰ ਨਾ ਯਾਦ ਨੇ, ਕਿਉਂਕਿ ਖੇਤੀ ਵੀ ਕਰਨੀ ਪਈ 14-15 ਸਾਲ, ਇਸ ਲਈ ਹੋਰ ਚੀਜ਼ਾਂ ਬਹੁਤ ਹੋ ਜਾਣਗੀਆਂ, ਕਣਕ ਥੋੜ੍ਹੀ ਹੋਵੇਗੀ। ਕਣਕ ਬੀਜਣ ਤੋਂ ਬਾਅਦ ਵੀ ਗੋਡੀ ਕਰਨੀ ਪੈਂਦੀ ਹੈ, ਧਿਆਨ ਰੱਖਣਾ ਪੈਂਦਾ ਹੈ। ਇਸ ਤਰ੍ਹਾਂ ਨਿਤਨੇਮ ਕਰਨ ਦੇ ਨਾਲ ਨਾਲ ਵੀ ਗੋਡੀ ਕਰਨੀ ਪੈਂਦੀ, ਸੁਰਤ ਨਾਲ ਪੇ ਕਾਮ ਤਾਂ ਨਹੀਂ ਵਧਿਆ, ਕ੍ਰੋਧ ਤਾਂ ਨਹੀਂ ਵਧਿਆ, ਲੋਭੀ ਤਾਂ ਨਹੀਂ ਹੋ ਗਿਆ, ਕਿਸੇ ਦਾ ਹੱਕ ਤਾਂ ਨਹੀਂ ਮਾਰ ਰਿਹਾ, ਗਾਂ ਤਾਂ ਨਹੀਂ ਖਾ ਰਿਹਾ, ਸੂਰ ਤਾਂ ਨਹੀਂ ਖਾ ਰਿਹਾ। ਮਤਲਬ ਕੀ? ਗੁਰੂ ਗ੍ਰੰਥ ਸਾਹਿਬ ਵਿੱਚ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗਾਂ ਸੂਰ ਗੁਰੂ ਸਾਹਿਬ ਜੀ ਦੇ ਨਜ਼ਦੀਕ ਖਾਣਾ ਇਹ ਹੈ ਜੋ ਬੰਦਾ ਪਰਾਏ ਹੱਕ ਤੇ ਹੱਥ ਉਠਾਉਂਦਾ। ਗੁਰੂ ਨਾਨਕ ਦੇਵ ਜੀ ਨੇ ਲਿਹਾਜ਼ ਨਹੀਂ ਕੀਤੀ, ਭਾਵੇਂ ਇਹ ਗੱਲ ਕਾਲੂ ਚੰਦ ਜੀ ਨੂੰ ਲੱਗ ਜਾਏ, ਭਾਵਾਂ ਆਪਣੀ ਮਾਤਾ ਜੀ ਨੂੰ ਲੱਗ ਜਾਏ, ਤੇ ਭਾਵਾਂ ਨੇੜੇ ਦੇ ਆਪਣੀ ਸਾਰੀ ਬਰਾਦਰੀ ਨੂੰ ਲੱਗ ਜਾਏ। ਤੋ ਸਾਧ ਸੰਗਤ ਜੀ, ਗੁਰੂ ਸਾਹਿਬ ਜੀ ਨੇ ਆਖਿਆ, ਹੱਥ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰਪੀਰ ਹਾਂ ਤੋਂ ਭਰੇ ਜੋ ਮੁਰਦਾਰ ਨਾ ਖਾਏ। ਸਾਡੀਆਂ ਕਈ ਅਰਦਾਸਾਂ ਥਾਂ ਨਹੀਂ ਪੈਂਦੀਆਂ, ਖਬਰ ਨਹੀਂ ਅਸੀਂ ਗੁਰੂ ਬਾਬੇ ਦੇ ਮਿਸ਼ਨ ਤੋਂ ਦੂਰ ਜਾਂਦੇ ਹੋਈਏ ਤੇ ਐਵੇਂ ਰਸਮੀ ਤੌਰ ਤੇ ਪੂਰਾ ਕਰਦੇ ਹੋਈਏ। ਤੋ ਕਹਿਣ ਦਾ ਭਾਵ ਹੈ, ਉਹ ਪੰਜਾਬੀ ਦੇ ਲਿਖਾਰੀ ਕਹਿੰਦੇ ਨੇ, ਇੱਕ ਵਾਰੀ ਫਿਰ ਸੁਣਨਾ, ਮੈਂ ਤਾਂ ਇੱਕ ਦਿਨ ਇੱਕ ਹੋਰ ਵੀ ਬੜੀ ਅੱਛੀ ਗੱਲ ਪੜ੍ਹੀ ਹੈ, ਉਹਦੇ 'ਚ ਲਿਖਿਆ ਹੋਇਆ ਸੀ, ਆਦਮੀ ਦੇਵਤਾ ਨਾ ਬਣੇ ਕੋਈ ਗਮ ਨਹੀਂ, ਆਦਮੀ ਦੇਵਤਾ ਨਾ ਬਣੇ ਕੋਈ ਗਮ ਨਹੀਂ, ਪਰ ਇਨਸਾਨ ਦੇਵਤਾ ਨਾ ਬਣੇ ਕੋਈ ਗਮ ਨਹੀਂ, ਇਨਸਾਨ ਵਾਸ਼ੀ ਨਾ ਬਣੇ ਜੇ ਵੀ ਕੰਮ ਨਹੀਂ। ਧਿਆਨ ਨਜ਼ਰ, ਇਨਸਾਨ ਦੇਵਤਾ ਨਾ ਬਣੇ ਕੋਈ ਗਮ ਨਹੀਂ, ਇਨਸਾਨ ਵਾਸ਼ੀ ਨਾ ਬਣੇ ਜੇ ਵੀ ਕੰਮ ਨਹੀਂ, ਨਾ ਰੋਏ ਕਿਸੀ ਕੇ ਲੀਏ ਕੋਈ ਗਮ ਨਹੀਂ, ਪਰ ਹੰਸਤੋਂ ਕੋ ਨਾ ਰੁਲਾਏ ਤੋ ਯੇ ਵੀ ਕੰਮ ਨਹੀਂ, ਹੰਸਤੋਂ ਕੋ ਨਾ ਰੁਲਾਏ ਯੇ ਵੀ ਕੰਮ ਨਹੀਂ। ਫਿਰ ਕਹਿੰਦੇ ਨੇ, ਨਾ ਉਠਾਏ ਗਿਰੇ ਹੂਓ ਕੋ, ਇਨਸਾਨ ਨਾ ਉਠਾਏ ਗਿਰੇ ਹੂਓ ਕੋ ਕੋਈ ਗਮ ਨਹੀਂ, ਨਾ ਉਠਾਏ ਗਿਰੇ ਹੂਓ ਕੋ ਕੋਈ ਗਮ ਨਹੀਂ, ਪਰ ਉਠਤੋਂ ਕੋ ਨਾ ਗਿਰਾਏ ਤੋ ਯੇ ਵੀ ਕੰਮ ਨਹੀਂ, ਨਾ ਜਾਣੇ ਦੂਸਰੋਂ ਕੋ, ਨਾ ਜਾਣੇ ਦੂਸਰੋਂ ਕੋ ਕੋਈ ਗਮ ਨਹੀਂ, ਆਪਣੇ ਕੋ ਜਾਣ ਜਾਏ ਤੋ ਯੇ ਵੀ ਕੰਮ ਨਹੀਂ। ਗੁਰੂ ਸਾਹਿਬ ਜੀ ਮਰਦਾਨੇ ਨੂੰ ਕਹਿੰਦੇ ਨੇ, ਆਹ ਮੇਰੇ ਸਾਥੀਆ ਨੇੜੇ, ਕਹਿੰਦੇ ਨੇ ਝੁੱਗੀ ਦੇ ਕੋਲ ਆਏ ਤੇ ਗੁਰੂ ਸਾਹਿਬ ਜੀ ਨੇ ਮਸਤੀ ਵਿੱਚ ਵਿਸਮਾਂਤ ਵਿੱਚ ਡਰਦੇ ਦਿਲ ਨਾਲ ਇੱਕ ਗੱਲ ਆਖੀ। ਪਰ ਇਹ ਗੱਲ ਕਹਿਣ ਤੋਂ ਪਹਿਲਾਂ ਇਹ ਗੱਲ ਸੁਣ ਲੈਣਾ, ਜਿਉਂ ਹੀ ਝੁੱਗੀ ਦੇ ਨੇੜੇ ਬਾਬਾ ਨਾਨਕ ਭਾਈ ਮਰਦਾਨਾ ਜੀ ਆਏ, ਰਾਤ ਫੈਲੀ ਹੋਈ ਸੀ, ਕਿਣਮਿਣ ਕਿਣਮਿਣ ਡ੍ਰਿਜ਼ਲਿੰਗ ਹੋ ਰਹੀ ਸੀ, ਸਰਦੀ ਵੀ ਪਸਰ ਰਹੀ ਸੀ, ਜੰਗਲੀ ਇਕਾਂਤ ਸੀ, ਤੇ ਇਹਨਾਂ ਦੇ ਕੰਨਾਂ ਵਿੱਚ ਆਵਾਜ਼ ਆਈ, ਹਾਏ ਹਾਏ ਵਾਏ ਵਾਏ ਮੌਤ ਮੌਤ। ਇਸ ਤਰ੍ਹਾਂ ਹਰ ਦਮ ਦੁੱਖ ਦਾ ਮਾਰਿਆ ਹੋਵੇ ਦਿਲ ਚੋਂ ਨਿਕਲੇ, ਹਰ ਦਮ ਮੌਤ ਜਾਂ ਰੋਣਾ ਗਿਰੀਆ ਜ਼ਾਰੀ ਆਹੋ ਬਕਾ, ਕਿਸੇ ਕੋਈ ਮੌਤ ਮੰਗ ਰਿਹਾ ਹੈ, ਮੌਤ ਦੀ ਉਡੀਕ ਕਰ ਰਿਹਾ ਹੈ। ਤੇ ਗੁਰੂ ਬਾਬਾ ਜੀ ਝੁੱਗੀ ਕੋਲ ਖਲੋ ਗਿਆ ਜਾ ਕੇ, ਮਰਦਾਨਿਆ ਆ ਮੇਰੇ ਨਾਲ ਤੇ ਰਲ ਮੇਰੇ ਨਾਲ, ਕੱਲਾ ਕੱਲਾ ਹੀ ਹੁੰਦਾ ਹੈ, ਹਮ ਖਿਆਲ ਦੋ ਰਲ ਜਾਣ ਤਾਂ ਗਿਆਰਾਂ ਦਾ ਕੰਮ ਕਰ, ਹਮ ਖਿਆਲ ਕਿਹਾ ਹੈ ਮੈਂ ਓਦਾਂ ਨੀ, ਇੱਕ ਦਾ ਚੜ੍ਹਦੇ ਨੂੰ ਮੂੰਹ ਹੋਵੇ ਤੇ ਇੱਕ ਦਾ ਲਹਿੰਦੇ ਨੂੰ, ਕਹਿਣਾ ਦੋ ਤੁਰੇ ਜਾਂਦੇ ਨੇ, ਇਹ ਤਾਂ ਇੱਕ ਵੀ ਨਹੀਂ ਤੁਰ ਸਕਦਾ ਇੱਧਰ, ਭਾਵਾਂ ਘਰ ਹੋਵੇ ਚਾਹੇ ਕੋਈ ਸੋਸਾਇਟੀ ਹੋਵੇ, ਹਮ ਖਿਆਲ ਮਿਲ ਜਾਣ। ਇਹ ਮੌਤ ਮੌਤ ਮੰਗਦਾ ਹੈ। ਗੁਰੂ ਸਾਹਿਬ ਜੀ ਨੇ ਆਖਿਆ ਮਰਦਾਨਿਆ ਰਲ ਮੇਰੇ ਨਾਲ, ਮੈਂ ਕੱਲਾ ਹਾਂ ਤੂੰ ਰਲੇਗਾ, ਯਾਰਾਂ ਦਾ ਕੰਮ ਹੋਵੇਗਾ, ਤੇ ਮਿੱਠੇ ਜਿਹੇ ਗਲੇ ਵਿੱਚੋਂ ਗਹਿਰਾਈਆਂ ਵਿੱਚੋਂ ਦਰਦ ਭਿੱਜੀ ਇੱਕ ਆਵਾਜ਼ ਕੱਢ ਕਿਹੜੀ, ਇਸ ਤਰ੍ਹਾਂ ਬਾਬੇ ਨੇ ਸਾਥੀ ਨੂੰ ਲੈ ਕੇ ਆਖਿਆ। ਜਿਹੜਾ ਹਾਏ ਹਾਏ ਕਰਦਾ ਸੀ ਉਹ ਚੁੱਪ ਕਰ ਗਿਆ, ਜਿਹੜਾ ਮੌਤ ਨੂੰ ਉਡੀਕਦਾ ਸੀ ਉਹ ਖਾਮੋਸ਼ ਹੋ ਗਿਆ। ਖਾਮੋਸ਼ੀ ਇਸ ਲਈ ਹੋਈ ਕਿ ਮੈਂ ਮੌਤ ਮੰਗਦਾ ਸੀ, ਉਹ ਤਾਂ ਆ ਕੇ ਬੋਲ ਪਈ, ਉਹ ਤਾਂ ਆ ਗਈ ਮੇਰੇ ਬੂਹੇ ਤੇ ਆ ਗਈ। ਜਦ ਨੂੰ ਬਾਬੇ ਫਿਰ ਭਾਈ ਨੂੰ ਨਾਲ ਲੈ ਕੇ ਆਖਿਆ, ਕਿਸਰਦਾ ਕਿਸਰਦਾ ਝੁੱਗੀ ਦੇ ਬੂਹੇ ਕੋਲ ਆਇਆ, ਪਰ ਅੰਦਰੋਂ ਡਰ ਗਿਆ। ਜਿਹੜਾ ਰੋਜ਼ ਮੌਤ ਚਾਹੁੰਦਾ ਸੀ, ਹੁਣ ਕਹੇ ਵੀ ਨਾ ਆਵੇ ਤਾਂ ਚੰਗਾ ਏ, ਉਹ ਜਾਣੇ ਮੈਂ ਇਸੇ ਤਰ੍ਹਾਂ ਰਹਿ ਲਵਾਂ, ਭਾਵੇਂ ਮੇਰੇ ਹੱਥ ਝੜ ਗਏ ਨੇ, ਭਾਵੇਂ ਮੇਰੀਆਂ ਅੱਖੀਆਂ ਰੋਗੀ ਨੇ, ਭਾਵੇਂ ਸਰੀਰ ਉੱਤੇ ਜ਼ਖਮ ਹੋਏ ਨੇ, ਭਾਵੇਂ ਮੱਖੀਆਂ ਭਿਣਕਦੀਆਂ ਨੇ, ਭਾਵੇਂ ਜੰਗਲ ਦਾ ਜ਼ਹਿਰੀਲਾ ਮੱਛਰ ਕੱਟਦਾ ਏ, ਪਰ ਮੌਤ ਤੋਂ ਹਾਲੇ ਵੀ ਡਰ ਆਵੇ, ਹਾਲਾਂਕਿ ਕਈਆਂ ਦਿਨਾਂ ਦਾ ਇਹ ਮੰਗਦਾ ਸੀ। ਪਰ ਜਿਸ ਵੇਲੇ ਅੱਗੇ ਵਧਿਆ, ਟੁੰਡਾਂ ਦੇ ਨਾਲ ਇਹਨੇ ਖਿੜਕਾ ਖੋਲਿਆ ਤੇ ਹਨੇਰੇ ਵਿੱਚ ਚਾਨਣ ਖੜਾ ਦਿਸਿਆ, ਇਹਨੂੰ ਹਨੇਰੇ ਵਿੱਚ ਚਾਨਣ। ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਦੋ ਤਸ਼ਬੀਹਾਤ ਬੜੀਆਂ ਉਚੇਚੇ ਤੌਰ ਤੇ ਦਿੱਤੀਆਂ ਨੇ, ਜਾਂ ਭਾਈ ਗੁਰਦਾਸ ਜੀ ਗੁਰੂ ਨਾਨਕ ਦੇਵ ਜੀ ਨੂੰ ਸਿੰਘ ਕਹਿੰਦੇ ਨੇ, ਸਿੰਘ ਉਹਨਾਂ ਦੀ ਬਾਣੀ ਪੜ੍ਹ ਕੇ ਵੇਖੋ। ਬਾਬੇ ਲਈ ਦੋ ਅਲਕਾਬ, ਆਦਾਬ, ਖਿਤਾਬ, ਸ਼ਰਮ, ਬਜ਼ੁਰਗੀਆਂ, ਟਾਈਟਲ, ਉਪਾਧੀਆਂ ਤੇ ਇਹ ਰੈਂਕ ਬੜੇ ਅਦਬ ਨਾਲ ਭਾਈ ਗੁਰਦਾਸ ਜੀ ਦਿੰਦੇ ਨੇ ਆਪਣੀ ਰਚਨਾ ਵਿੱਚ। ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਤੀਰ। ਗੁਰੂ ਨਾਨਕ ਦੇਵ ਜੀ ਕੀ ਹੈ, ਗੁਰੂ ਨਾਨਕ ਦੇਵ ਦਾ ਬੋਲਣਾ ਕੀ ਹੈ, ਜਿਵੇਂ ਸ਼ੇਰ ਬੋਲਦਾ, ਬੁੱਕਿਆ ਸਿੰਘ ਉਜਾੜ ਵਿੱਚ ਸਭ ਮਿਰਗਾਵਲ ਭੰਨੀ ਜਾਏ। ਜਾਂ ਭਾਈ ਸਾਹਿਬ ਜੀ ਗੁਰੂ ਸਾਹਿਬ ਨੂੰ ਸਿੰਘ ਕਹਿੰਦੇ ਨੇ, ਜਾਂ ਭਾਈ ਗੁਰਦਾਸ ਨੇ ਗੁਰੂ ਨਾਨਕ ਦੇਵ ਜੀ ਨੂੰ ਸੂਰਜ ਕਿਹਾ ਹੈ, ਸੂਰਜ ਕਿਹਾ ਹੈ, ਚੜਿਆ ਸੂਰਜ ਜਗ ਰਸ਼ਨਾਈ, ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ। ਅੱਗੇ ਅਲਕਾਬ ਕੀ ਦਿੰਦੇ ਨੇ, ਜਿਉਂ ਕਰ ਸੂਰਜ ਨਿਕਲ, ਚੰਦ ਨਿਕਲਿਆ ਨਹੀਂ ਗਿਆ, ਦਾਗਦਾਰ ਹੁੰਦਾ, ਨਾਲੇ ਚੰਦ ਉਧਾਰੀ ਰੋਸ਼ਨੀ ਲੈਂਦਾ, ਸੂਰਜ ਕੋਲ ਆਪਣਾ ਹੀ ਖਜ਼ਾਨਾ, ਆਪਣੀ ਰੋਸ਼ਨੀ ਹੋਇਆ ਕਰਦੀ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਬਾਬੇ ਨਾਨਕ ਦੇ ਜਿਤਨੇ ਖਿਆਲ ਨੇ ਉਧਾਰੇ ਨੇ ਲਏ ਕਿਸੇ ਪੀਰ ਫਕੀਰ ਔਲੀਆ ਅੰਬੀਆ ਰਾਨ ਮਹਾਦੀ ਅਦੀ ਪ੍ਰੋਫਿਟ ਤੋਂ, ਇਹਨਾਂ ਨੂੰ ਰੱਬ ਵੱਲੋਂ ਹੀ ਦਾਤ ਮਿਲੀ ਹੈ। ਜਿਉਂ ਕਰ ਸੂਰਜ ਨਿਕਲਿਆ ਤਾਰੇ ਛੁਪੇ ਅੰਧੇਰ ਪਲੋਆ, ਤੋ ਗੁਰੂ ਨਾਨਕ ਦੇਵ ਚਾਨਣ ਚਾਨਣ ਦਿਸੇ। ਪਰ ਇਹ ਕੀ ਜਾਣੇ, ਜਿਸ ਵੇਲੇ ਦੇਖੀ ਜਾਵੇ ਨੋਹਾਂ ਤੋਂ ਚੋਟੀ ਤੱਕ ਦੇਖੀ ਜਾਵੇ, ਸਾਰੀ ਉਮਰ ਵਿੱਚ ਅੱਖਾਂ ਨੂੰ ਏਡੀ ਠੰਡ ਨਹੀਂ ਪਈ ਜਿੱਡੀ ਹਨੇਰੇ ਵਿੱਚ ਖਲੋਤਿਆਂ ਨੂੰ ਵੇਖ ਕੇ ਇਹਨੂੰ ਪਈ। ਮਹਾਰਾਜ ਜੀ ਨੇ ਇਹਨੂੰ ਆਖਿਆ, ਸੱਜਣਾ ਬੰਦੇ ਖੁਦਾ, ਮੈਂ ਤੇ ਮੇਰਾ ਸਾਥੀ ਬੜੀ ਦੂਰੋਂ ਤੁਰ ਕੇ ਆਏ ਹਾਂ, ਪਦ ਯਾਤਰਾ ਕਰਦੇ ਫਿਰਦੇ ਹਾਂ, ਤੇਰੇ ਕੋਲ ਆਏ ਹਾਂ, ਤੇਰੀ ਬੜੀ ਮਿਹਰਬਾਨੀ ਹੋਵੇਗੀ, ਇਹਸਾਨਮੰਦ ਹੋਵਾਂਗੇ ਤੇਰੇ ਅਸੀਂ, ਜੇ ਸਰਦੀ ਦੀ ਰਾਤ, ਕੱਕਰੀ ਰਾਤ, ਮੀਂਹ ਵਾਲੀ ਝੜੀ ਵਾਲੀ ਰਾਤ, जंगली इलाके केवल तेरी झुग्गी है, तू झुग्गी विच सानू एक रात कट लैण देवे तां तेरा एहसान कदी ना भुलांगे। हाँ तेरा एहसान होवेगा। कहिंदे ने सारी उम्र इस बंदे खुदा ने किसे नू सीधी गल नहीं कीती, कदी चंगा बोलिया ने, कदी कोई गाइडेंस की गल नहीं कीती, कदी कोई चंगे शब्द नहीं वरते। हुण इहदे दिल विच आया मौत इन्ना चिर लाएगी मेरी झुग्गी विच मैनू ले जाण लग्या, इन्ना चिर लगता है मरन, मैं एडा डाढा, मैं एडा बलवान, मैं एडा शक्तिशाली, एक तो ना मरदा, दो रल के आए ने। मैं सुनिया है फरिश्ते हुंदे ने मौत दे, मलकुल मौत, जबराईल, इदां दा नां ने उहनां दे, इहनां एक तो ना मैं जानदा, मैं ते रोगी, मैं ते वड्डे रोग दा मारिया। कहिंदे ने इह चुप हो गया। बाबा जी फिर मिठे बोल बचना नाल बोले, मिठ बोलड़ा जी हर सज्जन स्वामी। मिठे बाबे ने आखिया, सज्जना ठंड बड़ी है बाहर, मीह वसदा है, तेरी झुग्गी विच रहन बसेरा कर लईए, तेरा एहसान होवेगा। कहिंदे ने हुण इहदे दिल विचों आवाज उठी, इहनां नूं सच दस देवां, ते अपनियां बाहवां उच्चियां करके आखण लगा, मेरे कोल ना आओ, चले जाओ, चले जाओ, चले जाओ। क्यों गुरु साहब जी, क्यों भाई, बड़ी दूरों आए हाँ तक के आसरा, ते ऐसले किथे जाइए, तेरा आसरा तक के आए हाँ, तेरी झोंपड़ी दा आसरा, तू आना चले जाओ। क्यों, आखन लगा मैं रोगी हाँ, ते मैं वड्डा रोगी हाँ, यानी कोड़ी हाँ, मैनू कोड़ फुटिया होया है, मेरे हाथ नहीं जे, मेरे पैरां दियां उंगलियां नहीं जे, मैं उठ के तुरन जोगा नहीं हाँ, रिड़ के तुरदा हाँ, हाँ कदी कदी को पानी रोटी दे जावे ते मैं थोड़ा थोड़ा खांदा हाँ, शायद कल नू ना मिले। इस तरह नाल मैनू नगर दे लोगां ने बाहर कढ़ दिता है, ते मैं ये थानू दस देना चाहना हाँ कि मैं वड्डा रोगी हाँ, लोग मेरे कोल दी नहीं लंघदे, ये रोग हुण फुट फुट के मैनू दुखी करदा है, इत्थों तां जंगली जानवर भी नहीं लंघदे, तुसीं चले जाओ। मैं वड्डा रोगी, मैं वड्डा मरीज। मर्दाने आख्या, ओए करमा वालिया, रब नू घर आए नू मोड़दा है, की होया जे तू वड्डा मरीज है, मेरा बाबा वड्डा तबीब है, तबीब मैंने डॉक्टर हकीम, तू वड्डा मरीज, ए वड्डा तबीब, वाह वाह, सब ते वड्डा सतगुरु नानक जिन कल राखी मेरी। कहंदे ने एक बन्ने हट गया कोड़ी, एक पासे हट गया, बाबे आख्या ना भई ऐसा ना कर, ये घर तेरा है, असा तो अजनबी फकीर मुसाफिर हाँ, ते तू पहले दाखल हो, असी ते तो पिछे, तेरा पहला हक है। कहंदे ने रिड़ रिड़ के अंदर गया, एक बन्ने बदबूदार गंदी मंदी एक रजाई विच लिपट गया। बाबा नानक भाई मरदाने नू कहंदा है, बैठ मेरे सज्जना साथिया, ऐदां दे वफादार साथिया बिना कि प्रचार होंदे ने, किते चक्कर लगदे ने दुनिया दे, बैठ मेरे सोहणिया साथिया, मरदाना बहिंदा है। बस बैठे थोड़ा ही चिर होया सी, सब तो पहला महापुरश दा रब्बी जीवड़े दा असर होंदा है, बहन दा, तुरन दा, गल करन दा, उहदे विचों न्यारापन निकलदा है। कोड़ी नुक्कर विच बैठा सोचे, कमाल दे लोग ने, दसे तो भी ये नहीं मन्ने, इत्थों दी ते जानवर भी नहीं लंघदे, मेरे अपने नहीं कोल आउंदे, अपने बेगाने हो गए ने, ते ज्यों ही मैनू कोड़ फुटिया है, ये सारे जू दा मालिक सी, ये सारे ग्रां दा मालिक सी, अते बड़ा अमीर ज़्यादा सी, ते इउं भैड़े कम्मां नाल बुराइयां नाल ये रोगी हो गया, ते रोगी हो जाण नाल इहनूं पिंडों कढ़िया गया, ते हुण झुग्गी विच बसेरा करदा है कईआं वरिआं तों। कहिंदे ने इस तरह दा ये बंदा नुक्कर विच बैठा, इहनें महसूस कीता कि कईआं वरिआं तों बाद जदों मैनूं ये बीमारी लगण लगी सी, उदों तों हुण तक कई वरे हो गए ने, अज पहला दिन है कि मेरे नक विच सड़ियाण दी जगह कुछ खुशबू खुशबू जी आउण लगी है, महक आउण लगी है, ये की गल है, इन्हां बंदियां कोलों मैनूं महक आई है। मरदाने ने भी महसूस किया, जिहड़ी सड़ियाण दूर आउंदी सी उहदा हुण किते नामो निशान भी नहीं, नज़र भी नहीं आउंदी, ते इस झुग्गी नूं भाग ला दित्ते बेबे नानकी दे वीरे ने, इस झुग्गी नूं भाग ला दित्ते मनुखता दे आगू ने बहिंदिया सार आखण लगे मरदानिया बई खोल रबाब मेरे सजना खोल रबाब सतवचन पातशाह रबाब खुल गया ते बाणी भी अरशां तों आ गई रबाब दे सुर होए ठाठ तनुके बच्चे बाबे नानक ने शब्द गाना शुरू किया एक बारी बाबा बोली जाता है झट तुक समझ के भाई मरदाना बोली जाता है हुण तां हद हो गई ते कोड़ी वेखे हुंदा की है थोड़ी देर तो बाद इहनूं कई महीने हो गए सन सुते उहनूं क्योंकि जख्मां च दर्द सी ते इस तरह जिस वेले रबाब बजी ते गुरु महाराज जी दे गलूए मुबारक चों बाणी निकली ते मरदाने ने नाल गाया ए वातावरण अनंत विच जा रलिया वाह वाह ढेर चिर तो यह जीवन बेसुरा सी अज बाबे नानक ने बेसुरे दे कोल सुरता दा सर्कल बना दिता किवें रबाब सुर होई मरदाने दे कहण ते मरदाना सुर होया है बाबे नानक नाल ते नंकारी बाबा सदा परमेश्वर नाल सुर रहिंदा है जिहड़ा बंदा खुदा नाल सुर होवे ओह खुदा दी खुदाई नाल भी सुर हुंदा है इस लई सुरता दा चक्कर बज गया बाबे मरदाने ते रबाब ने एक गल आखी की
जो तपत है बारो बार तप तप तपे बहुत बेकार जियो तपत है बारो बार तप तप तपे बहुत बेकार
इस वेले एक बारी दो बारी चार बारी सथाई दी तुक गाई मेरी इच्छा है कि आप संगत भी गाओ स्वर भी नीवा ही है ते चाल भी सादी ही है सब नूं समझ आ जाएगी जिन्हूं ये तुक समझ आ गई है वो तो जरूर कृपा करो ते बाणी उच्चारण करो बाबा नानक भाई मरदाना रबाब बजा के कोड़ी दी झुग्गी विच गा सकते हैं ते असां हजारां रुपए दे कालीन ते बैठे ना गाइए तो असीं देनदार ही होवांगे ना आओ सारे उत्साह नाल उचारो
जियो तपत है
सुनी जिंदगी विच पहला मौका है ऐदा दा नाद ऐदा दा राग ऐदा दा काव इस कोड़ी ने सुनिया जदों अमीर ज़्यादा सी ते समझदा सी कि एक पखंड है एक तसव्वर है एक तखयल है एक लोकां नूं निशाउण दा ढंग बनाया है ये नेंदे खाण दा ढंग बनाया है लोकां नूं गुमराह करन दा ढंग बनाया है ते इहदे कन्न बड़े ही आनंदित होंदे जदों कोई विषयी गाने सुनदा काम चेष्टा दियां गजलां गीत टप्पे सुनदा गुरबाणी च आया बिखे नाद करन सुन पीना बिखे नाद बिखे विषय सेम थिंग बिखे नाद करन सुन पीना हर जस सुनत आलस मन कीना अज पहला मौका है कि इन्हां कन्नां विच रब्बी बाणी आई वाह वाह बाणी इको दात है जिवें कपड़ियां नूं मैल लग जाए ना ते अजकल कई किस्म दे साबण भी चले हुए ने मैं वेख्या एक पाउडर ऐसा चलिया है जिहड़ा कपड़े उहदे च भेंदे ओह मैल भी ला दिंदा है रंग भी चाड़ दिंदा है नाल कैमिकल ही ऐसा कुछ कीता है उहनां नूं पाउडर दा नां तां शायद साथियां नूं आउंदा होवे पर मैं उहदा इह देखिया है कि कपड़े दी मैल भी कट दिंदा रंग भी चाड़ दिंदा है ते सतसंगत जी इह मैं वेख्या कि लांडिया गुरुद्वारे एक बोरा ही इदा का लिया के रख दिता है प्रबंधक ने तो इस तरह काके ने दसिया ओमो नाल के साथियों का इन्ना आसरा हों शुक्र है जिस तरह ओमो नाल मैल भी कट्टी जाती है तो रंग भी चढ़ता है तिवें ओम नाल एक ओंकार ओम नाल मैल भी हिरदे की लेंदी है तो रंग भी चढ़ता है और कोई नुक्कर ते बैठा होया सी शब्द सुन सुन के इहनूं चेता भुल गया कि मैं बीमार हाँ वाह वाह रब्बी जोड़ा आया है कीर्तनिया का जिस वेले दो तीन बारी इन्हें कहा जियो तपत है बारो बार खपदा है तपदा है हुण ये कोड़ी सोचे ਵੀ ਇਹ ਬੜਾ ਅੱਛਾ ਹੈ, ਇਹਨਾਂ ਨੂੰ ਕਿਹਨੇ ਦੱਸ ਦਿੱਤਾ ਕਿ ਮੇਰਾ ਦਿਲ ਤਪਦਾ ਹੈ, ਖਪਦਾ ਹੈ, ਸੜਦਾ ਹੈ, ਵਿਆਕੁਲ ਹੈ? ਭਲਾ ਇਹ ਕੋਈ ਦੱਸਣਗੇ ਵੀ ਇਹ ਕਿਉਂ ਹੁੰਦਾ ਹੈ ਇੱਦਾਂ, ਇਹਦੀ ਵਜ੍ਹਾ ਕੀ ਹੈ, ਅਤੇ ਠੀਕ ਕਿਵੇਂ ਹੋਵੇਗਾ? ਐਸਾ ਵੀ ਦੱਸਣਗੇ? ਇਹਨੇ ਹਾਲੇ ਸੰਕਲਪ ਹੀ ਕੀਤਾ ਸੀ, ਦਿਲਾਂ ਦੇ ਮਹਿਰਮ ਗੁਰੂ ਨੇ ਅੰਤਰਾ ਚੱਕ ਲਿਆ ਸ਼ਬਦ ਦਾ ਕੀ ਬੋਲਿਆ। ਮਹਿਕਾਂ ਖਿਲਰ ਗਈਆਂ, ਸ਼ਾਂਤੀ ਵਰਤ ਗਈ, ਠੰਡਾ ਵਰਤ ਗਈਆਂ, ਜ਼ਖਮ ਵਿੱਚੋਂ ਸਾੜ ਖਤਮ ਹੋ ਗਿਆ, ਤੇ ਵਾਹ ਵਾਹ। ਗੁਰੂ ਮਹਾਰਾਜ ਜੀ ਨੇ ਭਾਈ ਮਰਦਾਨੇ ਨੂੰ ਆਖਿਆ, ਮਰਦਾਨਿਆ ਫਿਰ ਸਵੇਰਾ ਵੀ ਹੋਇਆ, ਆਸਾ ਦੀ ਵਾਰ ਦਾ ਕੀਰਤਨ ਵੀ ਹੋਇਆ, ਵਾਹ। ਮਰਦਾਨੇ ਨੂੰ ਕਹਿਣ ਲੱਗੇ, ਆ ਆਪਣਾ ਚਾਦਰਾ ਰੱਬੀ ਕੀਰਤਨੀਆ, ਤੈਨੂੰ ਰੱਬ ਹੋਰ ਦੇ ਦੇਗਾ, ਇਹ ਚਾਦਰਾ ਇਸ ਦੇ ਉੱਤੇ ਦੇ ਦੇ, ਇਹਦਾ ਭਲਾ ਹੋ ਜਾਏਗਾ। ਮਹਾਰਾਜ ਤੇ ਭਲਾ ਤਾਂ ਆਪ ਜੀ ਦੇ ਅੰਗਾਂ ਨੂੰ ਛੋਈ ਹੋਈ ਵਸਤੂ ਕੋਈ ਨੂੰ ਮਿਲੇ ਤਾਂ ਹੋਵੇਗੀ। ਮਰਦਾਨਿਆ ਕੋਈ ਤੂੰ ਵੀ ਰੱਬ ਦਾ ਗਵਈਆ ਤੇ ਮੈਂ ਵੀ ਉਹਦਾ ਗਵਈਆ, ਤੇਰੇ ਮੇਰੇ ਵਿੱਚ ਫਰਕ ਨਹੀਂ, ਤੂੰ ਹੁਕਮ ਮੰਨ। ਸਤ ਬਚਨ ਕਹਿ ਮਰਦਾਨੇ ਦਾ ਚਾਦਰਾ ਉਹਦੇ ਤੇ ਦਵਾ ਦਿੰਦੇ ਨੇ, ਤੋ ਕਹਿੰਦੇ ਨੇ ਇਹਦੀ ਕਾਇਆ ਨਰੋਈ ਹੋ ਗਈ। ਇਹ ਮਹਾਰਾਜ ਦੇ ਚਰਨਾਂ 'ਚ ਇਕੱਠਾ, ਇੱਕ ਪੰਜਾਬੀ ਦੇ ਲਿਖਾਰੀ ਨੇ ਲਿਖਿਆ ਹੈ, ਇਹਦੀ ਕੁੱਲੀ ਮਹਿਕ ਗਈ। ਹੁਣ ਇਹਨੂੰ ਕੁੱਲੀ ਦੇ ਕੱਖ ਕੱਖ ਨਹੀਂ ਦੀਦੇ, ਜੇ ਕੱਖ ਵੀ ਨੇ ਤਾਂ ਇਹਨਾਂ ਵਿੱਚੋਂ ਇੱਦਾਂ ਜਾਪਦਾ ਜਿਵੇਂ ਚੰਦਨ ਦੀਆਂ ਤਾਰਾਂ ਕੱਢ ਕੱਢ ਕੇ ਕੁੱਲੀ ਬਣਾਈ ਹੋਵੇ, ਤੇ ਇੱਕ ਇੱਕ ਇਹਦਾ ਕੱਖ ਮਹਿਕਣ ਲੱਗ ਪਿਆ। ਕਿਹਦਾ ਲਿਖਿਆ? ਬਾਬਾ ਬਲਵੰਤ ਦੀ ਲਿਖੀ ਹੋਈ ਕਵਿਤਾ ਵਿੱਚੋਂ ਇੱਕ ਸ਼ੇਰ, ਬੜੇ ਲਿਖਾਰੀ ਨੇ ਪੰਜਾਬੀ ਦੇ, ਉਹ ਕਹਿੰਦਾ ਚੰਦਨ ਸਮਾਨ ਹੋਇਆ ਕੁੱਲੀ ਦਾ ਤੀਲਾ ਤੀਲਾ, ਚੰਦਨ ਸਮਾਨ ਹੋਇਆ। ਗੁਰਬਾਣੀ ਵੀ ਸ਼ਬਦ ਹੈ ਭਲੀ ਸੁਹਾਵੀ ਛਾਪਰੀ, ਭਲੀ ਇੱਥੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵੀ ਚਰਨ ਪਾਏ, ਇੱਥੇ ਗੁਰੂ ਅੰਗਦ ਦੇਵ ਮਹਾਰਾਜ ਜੀ ਵੀ ਬੈਠੇ ਜਿੱਥੇ ਬਾਬੇ ਨਾਨਕ ਨੇ ਘੋੜੀ ਨੂੰ ਉਤਾਰਿਆ। ਤੋ ਸ਼ਬਦ ਆਉਂਦਾ ਹੈ ਭਲੀ ਸੁਹਾਵੀ ਛਾਪਰੀ, ਜਾਮ ਹੈ ਗੁਣ ਗਾਏ, ਕਿਤ ਹੀ ਕਾਮਨਾ ਧੌਲ ਹਰ ਜਿਤ ਹਰ ਬਿਸਰਾਏ। ਕੰਟਰਾਸਟ ਹੈ, ਭਲੀ ਸੁਹਾਵੀ ਛਾਪਰੀ, ਜਾਮ ਹੈ ਗੁਣ ਗਾਏ, ਕਿਤ ਹੀ ਕਾਮਨਾ ਧੌਲ ਹਰ ਜਿਤ ਹਰ ਬਿਸਰਾਏ, ਅਨੰਤ ਗਰੀਬੀ ਸਾਧ ਸੰਗ ਜਿਤ ਪ੍ਰਭ ਜਿਤ ਆਏ, ਜਲ ਜਾਏ ਉਹ ਬੜਪਣਾ ਮਾਇਆ ਲਪਟਾਏ। ਤੋ ਸਤ ਸਿੰਘ ਜੀ, ਗੁਰੂ ਸਾਹਿਬ ਜੀ ਦੀ ਆਮਦ ਨਾਲ ਇਹਦੀ ਕੁੱਲੀ ਮਹਿਕ ਉੱਠੀ, ਚੰਦਨ ਸਮਾਨ ਹੋਇਆ ਕੁੱਲੀ ਦਾ ਤੀਲਾ ਤੀਲਾ, ਆਇਆ ਹੈ ਕਿਸ ਤਰਫ ਤੋਂ ਇਹ ਮਹਿਕ ਦਾ ਹੁਲਾਰਾ। ਗੁਰੂ ਸਾਹਿਬ ਜੀ ਜਿਸ ਵੇਲੇ ਸਵੇਰਾ ਹੋਇਆ, ਭਾਈ ਮਰਦਾਨੇ ਨੂੰ ਭੇਜਦੇ ਨੇ ਕਿਤੇ ਉਹ ਜਲ ਲੈ ਪਾਣੀ ਲੈ। ਅੰਮ੍ਰਿਤ ਵੇਲੇ ਕੀਰਤਨ ਦੀ ਆਵਾਜ਼ ਸੁਣ ਕੇ ਨੇੜੇ ਦੀ ਨਗਰੀ ਦੇ ਲੋਕ ਵੀ ਆ ਗਏ, ਤੇ ਕੀ ਦੇਖਣ, ਕੋੜੀ ਨੂੰ ਸੋਹਣੇ ਕੱਪੜੇ ਪਹਿਨਾਏ ਹੋਏ ਨੇ, ਕੋੜੀ ਦੇ ਕੋਲ ਬੈਠੇ ਨੇ ਇਹ ਦਿਵ ਮੂਰਤਾਂ, ਇਹ ਰੱਬੀ ਜਲਾਲ ਵਾਲੇ ਇਹ ਕੋਲ ਬੈਠੇ ਗਾ ਰਹੇ ਨੇ। ਜਿਉਂ ਲੋਕ ਆਏ ਮੁਗਧ ਹੋ ਕੇ ਬਹਿੰਦੇ ਗਏ। ਸਾਧ ਸੰਗਤ ਜੀ, ਸਵੇਰੇ ਭਾਈ ਮਰਦਾਨੇ ਨੇ ਮਹਾਰਾਜ ਦਾ ਹੁਕਮ ਮੰਨ ਕੇ ਕੋੜੀ ਦਾ ਇਸ਼ਨਾਨ ਕਰਾਇਆ, ਬਸ ਫਿਰ ਕੀ ਸੀ, ਸਾਰਾ ਪਿੰਡ ਇੱਧਰ ਟੁੱਟ ਪਿਆ। ਕਰਨੀ ਵਾਲੇ ਪੁਰਸ਼ ਦੀ ਇਹ ਗੱਲ ਵੇਖ ਕੇ ਲੋਕ ਕਹਿੰਦੇ, ਇਹ ਕਿਸੇ ਦੇਸ਼ੋਂ ਆ ਕੇ ਇਹਦੀ ਸੰਭਾਲ ਕਰ ਰਹੇ ਨੇ, ਉਹ ਜਾਣੋ ਆਖਰ ਹੈ ਤਾਂ ਸਾਡੇ ਵਿੱਚੋਂ ਹੀ, ਜੇ ਬੁਰਾ ਸੀ ਜੇ ਅਤ ਮੰਦਾ ਸੀ ਤੇ ਹੈ ਤਾਂ ਸਾਡੇ ਵਿੱਚੋਂ ਹੀ। ਗੁਰੂ ਬਾਬੇ ਤੇ ਭਾਈ ਮਰਦਾਨੇ ਦਾ ਇਹਦੇ ਨਾਲ ਪਿਆਰ ਹੁੰਦਾ ਵੇਖ ਕੇ ਲੋਕਾਂ ਵੀ ਸਤਿਕਾਰ ਕੀਤਾ। ਮਹਾਰਾਜ ਜੀ ਨੇ ਭਰਪੂਰ ਸੰਗਤ ਵਿੱਚ ਆਖਿਆ, ਬਈ ਇਸ ਤਰ੍ਹਾਂ ਨਾਲ ਮਨੁੱਖ ਭੁੱਲ ਵੀ ਜਾਂਦਾ ਹੈ, ਤੇ ਭੁੱਲਿਓ ਨੂੰ ਬਖਸ਼ ਦੇਣਾ ਵੀ ਆਪਣੇ ਉੱਤੇ ਰੱਬ ਨੂੰ ਵੀ ਰਹੀਮ ਕਰਨ ਵਾਲੀ ਬਾਤ ਹੋਇਆ ਕਰਦੀ ਹੈ। ਤੇ ਇਸ ਤਰ੍ਹਾਂ ਨਾਲ ਗੁਰੂ ਸਾਹਿਬ ਜੀ ਨੇ ਸਾਰੇ ਨਗਰ ਨੂੰ ਉਪਦੇਸ਼ ਦਿੱਤਾ ਕਿ ਦੇਖੋ ਪਰਮੇਸ਼ਰ ਦੀਆਂ ਦਿੱਤੀਆਂ ਹੋਈਆਂ ਦਾਤਾਂ ਵਿੱਚ ਰਹਿ ਕੇ ਇਹ ਬੰਦਾ ਭੁੱਲ ਗਿਆ ਸੀ ਦਾਤਾਰ ਨੂੰ ਜਿਹਦਾ ਇਹ ਹਸ਼ਰ ਹੋਇਆ ਹੈ। ਕਿਸੇ ਨੇ ਇਹਨੂੰ ਕੋਈ ਸਜ਼ਾ ਨਹੀਂ ਦਿੱਤੀ। ਉਰਦੂ ਦਾ ਸ਼ੇਰ ਮੈਂ ਅੱਗੇ ਵੀ ਆਖਿਆ ਹੋਵੇਗਾ, ਹੁਣ ਵੀ ਕਹਿ ਕੇ ਖਿਮਾ ਮੰਗਦਾ ਹਾਂ ਕਿ ਨਹੀਂ ਦਿੱਤਾ ਕੋਈ ਕਿਸੇ ਕੋ ਸਜ਼ਾਏ, ਨਹੀਂ ਦਿੱਤਾ ਕੋਈ ਕਿਸੇ ਕੋ ਸਜ਼ਾਏ, ਸਜ਼ਾ ਬਣ ਕੇ ਆਤੀ ਹੈ ਆਪਣੀ ਖਤਾਏ। ਮਹਾਰਾਜ ਨੇ ਬਖਸ਼ਿਆ ਤੇ ਗੁਰੂ ਸਾਹਿਬ ਜੀ ਦੇ ਇੱਥੇ ਚਰਨ ਪਾਉਣ ਦੇ ਪਿਆਰ ਵਿੱਚ ਗੁਰਦੁਆਰਾ ਖਲੋਤਾ ਹੈ ਉੱਥੇ ਹੁਣ ਵੀ। ਤੇ ਮਹਾਰਾਜ ਉਹ ਕੋੜੀ ਕਹਿ ਮੈਨੂੰ ਵੀ ਨਾਲ ਲੈ ਜਾਓ। ਸਤਿਗੁਰਾਂ ਕਿਹਾ ਬੜੀ ਬੜੀ ਦੂਰ ਜਾਣਾ ਹੈ ਪਰ ਤੂੰ ਮੇਰੇ ਨਾਲ ਹੈ, ਮੈਂ ਤੇਰੇ ਨਾਲ ਹੈ, ਜੇ ਬਚਨ ਦੀ ਸਾਂਝ ਹੋ ਜਾਏ ਤਾਂ। ਤੋ ਸਤਸੰਗ ਜੀ ਸਾਰੇ ਨਗਰ ਨੂੰ ਮਹਾਰਾਜ ਉਪਦੇਸ਼ ਕਰਕੇ ਇਸ ਬੇਨਵਾ ਦਾ ਉਧਾਰ ਕਰਕੇ ਲਿਖਿਆ ਹੈ ਕਿ ਬਦਾ ਨਾਲ ਸਭ ਬਦੀ ਕਰੇਂਦੇ, ਬਦਾ ਨਾਲ ਸਭ ਬਦੀ ਕਰੇਂਦੇ, ਰਿਵੈਂਜ ਲੈਂਦੇ ਨੇ, ਬਦਲਾ ਲੈਂਦੇ ਨੇ, ਇੰਤਕਾਮ ਲੈਂਦੇ ਨੇ, ਪਰ ਬਾਬੇ ਦਾ ਮਤ ਨਹੀਂ ਹੈ। ਬਦਾ ਨਾਲ ਸਭ ਬਦੀ ਕਰੇਂਦੇ, ਮੁਆਫ ਕਰਨ ਕਈ ਸਿਆਣੇ ਪਰ ਬੁਰਿਆਂ ਨਾਲ ਫਿਰ ਨੇਕੀ ਕਰਨੀ, ਧੰਨ ਗੁਰੂ ਨਾਨਕ ਜਾਣੇ। ਉਸ ਦੇ ਤੁਸੀਂ ਪਿਆਰ ਵਿੱਚ ਬੈਠੇ ਹੋ, ਗੁਰੂ ਸਾਹਿਬ ਆਪ ਜੀ ਦੀਆਂ ਹਾਜ਼ਰੀਆਂ ਸਵੀਕਾਰ ਕਰੇ। ਤੋ ਜੇ ਗੁਰੂ ਦੇ ਜਸ ਅਤੇ ਪਵਿੱਤਰ ਗੁਰਬਾਣੀ ਪੇਟ ਜਿਹੜਾ ਪਿਆਰਿਆਂ ਨੇ ਮਾਇਆ ਅਰਦਾਸ ਕਰਾਈ ਹੈ, ਗੁਰੂ ਨਾਮਦਾਨ ਤੇ ਸਿੱਖੀ ਸਿਦਕ ਤੇ ਗੁਰਮਤ ਬਖਸ਼ੇ, ਇੱਕ ਵਾਰੀ ਦਿਲ ਹੈ ਕਿ ਆਓ ਸਾਰੇ ਤੁਕ ਕਹਿ ਕੇ ਸਮਾਪਤੀ ਕਰੀਏ। ਤੇ ਪ੍ਰਬੰਧਕਾਂ ਦੇ ਹੁਕਮ ਨਾਲ ਹੁਣ ਆਪ ਦੇ ਦਾਸ ਜੈਸਾ ਪ੍ਰੋਗਰਾਮ ਬਣਿਆ ਹੋਇਆ ਹੈ, ਕੱਲ ਨੂੰ ਇੱਥੇ ਕੀਰਤਨ ਨੇ, ਪ੍ਰਬੰਧਕਾਂ ਵੱਲੋਂ ਅਰਸ਼ਾਦ ਹੈ ਕਿ ਤੁਸੀਂ ਫਲਾਨੀ ਜਗ੍ਹਾ ਜਾ ਕੇ ਕੀਰਤਨ ਕਰਨਾ ਹੈ, ਇੱਕ ਦੋ ਤਿੰਨ ਚਾਰ ਵੀ ਨੇ, ਪੰਜ ਛੇ ਕੀਰਤਨ ਤੇ ਆਪਣਾ ਤਾਂ ਸਰੇ ਤਸਲੀਮ ਖਮ ਹੈ, ਜੈ ਭੇਜੇ ਤੈ ਜਾਈ, ਪਰ ਆਓ ਸਾਰੇ ਰਲ ਕੇ ਤੁਕ ਕਹਿ ਲਈਏ, ਜੀਓ ਤਪਤ ਹੈ ਬਾਰੋ ਬਾਰ,
ਜੀਓ ਤਪਤ ਹੈ ਬਾਰ।